ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਹੈ। ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਇਕੱਤਰ ਹੋ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਰੇ ਹੋ ਔਰ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਹਨ। ਦਰਸ ਪਰਸ ਕੇ ਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਣੇ ਮਾਤਰ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਹਨ। ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ 'ਚ ਜੁੜ ਬੈਠੇ। ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਬਾਰ ਬਾਰ ਕਹਿਣ 'ਤੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਹੈ। 6 ਤੇ 7 ਪੋਹ ਦੀ ਵਿਚਾਲੀ ਰਾਤ ਨੂੰ ਗੁਰਦੇਵ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਹੈ। ਪਹਿਲਾਂ ਵਹੀਰ ਭੇਜਿਆ ਹੈ, ਵੱਡੇ ਮਾਤਾ ਗੁਜਰੀ ਜੀ ਆਪਣੇ ਛੋਟੇ ਪੋਤਰਿਆਂ ਦੋਵਾਂ ਨੂੰ ਨਾਲ ਲੈ ਕੇ 2 ਸੇਵਾਦਾਰਾਂ ਨੂੰ ਨਾਲ ਲੈ ਕੇ ਰੱਥ 'ਤੇ ਸਵਾਰ ਹੋ ਕੇ ਨਿਕਲੇ ਹਨ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬਦੇਵਾਂ ਜੀ ਸੋਹਣੇ ਡੋਲਿਆਂ 'ਚ ਬੈਠ ਕੇ ਚੱਲੇ ਹਨ। ਜਦੋਂ ਵਹੀਰ ਕਾਫ਼ੀ ਅੱਗੇ ਨਿਕਲ ਗਿਆ ਫਿਰ ਸਤਿਗੁਰਾਂ ਨੇ ਜਿਹੜੀ ਨਾਲ ਫੌਜ ਸੀ ਉਹਨਾਂ ਨੂੰ ਨਾਲ ਲਿਜਾ ਕੇ 9ਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਅਸਥਾਨ 'ਤੇ ਆ ਕੇ ਮੱਥਾ ਟੇਕਿਆ ਔਰ ਬਚਨ ਕੀਤਾ ਕਿ ਇੱਥੇ ਕਿਹੜਾ ਭਾਈ ਕੋਈ ਸਾਧੂ ਸੰਤ ਮਹਾਤਮਾ ਸਿੱਖ ਰਵੇ ਜਿਹੜਾ ਸੇਵਾ ਟਹਿਲ ਕਮਾਵੇ। 3 ਵਾਰ ਬਚਨ ਕੀਤਾ ਸਤਿਗੁਰਾਂ ਨੇ ਪਰ ਕੋਈ ਨਹੀਂ ਬੋਲਿਆ ਅਤੇ ਲਾਗੇ ਖੜ੍ਹੇ ਬਾਬਾ ਗੁਰਬਖਸ਼ ਜੀ ਉਦਾਸੀ ਸਾਧੂ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਗੁਰਬਖਸ਼ ਜੀ ਤੁਸੀਂ ਇੱਥੇ ਰਹਿ ਕੇ ਸਵੇਰੇ ਸ਼ਾਮ ਸੇਵਾ ਟਹਿਲ ਕਰੋ, ਧੂਫ ਦੱਪੀ ਪੱਤੀ ਜਗਾਓ, ਦੀਵਾ ਜਗਾਓ। ਬਾਬਾ ਮਹਾਦੇਵ ਜੀ ਨਾਮ ਦੇ ਉਦਾਸੀ ਮਹਾਤਮਾ ਸਨ, ਬਾਬਾ ਗੁਰਬਖਸ਼ ਜੀ ਦੇ ਉਸਤਾਦ ਸਨ। ਉਹ ਕਹਿਣ ਲੱਗੇ ਮਹਾਰਾਜ ਇੱਥੇ ਰਹਿ ਕੇ ਖਾਣਗੇ ਕੀ? ਗੁਰਦੇਵ ਨੇ ਆਖਿਆ ਇਹ 9ਵੇਂ ਪਾਤਸ਼ਾਹ ਦਾ ਵੱਡਾ ਦਰਬਾਰ ਹੈ ਸੱਚੇ ਸਾਹਿਬ ਦਾ, ਇੱਥੇ ਕੋਈ ਕਮੀ ਨਾ ਰਹੇਗੀ। ਰਸਤਾ ਬਸਤਾ ਦੇ ਭਰੇ ਹੋਏ ਗੱਡੇ ਲੱਦਿਆਂ ਲਦਾਇਆਂ ਇੱਥੇ ਖੜ੍ਹੇ ਰਹਿਣਗੇ। ਇੱਕ ਗੱਡਾ ਰਸਤਾ ਲੱਦਿਆ ਹੋਇਆ ਹੁਣੇ ਹੀ ਆਪ ਜੀ ਇੱਥੇ ਰੱਖ ਲਓ, ਬਾਅਦ ਵਿੱਚ ਵੀ ਕੋਈ ਕਮੀ ਨਾ ਰਹੇਗੀ। ਜਦੋਂ ਸਵੇਰੇ ਸ਼ਾਮ ਇੱਥੇ ਦੀਵਾਨ ਸਜੇਗਾ, ਸਜੇ ਦੀਵਾਨ 'ਚ ਤੁਹਾਨੂੰ 9ਵੇਂ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋਇਆ ਕਰਨਗੇ। ਇਹ ਕਹਿ ਕੇ ਨਾਲ ਸਾਰੀ ਫੌਜ ਲੈ ਕੇ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤੋਂ ਚਾਲਾ ਮਾਰਿਆ ਹੈ। ਜਿਸ ਵੇਲੇ ਕੁਝ ਦੂਰੀ 'ਤੇ ਚੱਲਦਿਆਂ ਗਰੀਬਨਵਾਜ ਪਾਤਸ਼ਾਹ ਜੀ ਪਹੁੰਚੇ ਹਨ, ਆਰਾਮ ਘਨੋਲਾ ਨਾਮ ਦਾ ਇੱਕ ਨਗਰ ਹੈ, ਇੱਥੇ ਆਏ ਹਨ। ਇਹਦੇ ਲਾਗੇ ਦੁਸ਼ਮਣ ਦਲ ਦੀ ਫੌਜ ਨੇ ਹਮਲਾ ਬੋਲ ਦਿੱਤਾ। ਸਤਿਗੁਰੂ ਜੀ ਅੱਗੇ ਸਨ, ਸਾਹਿਬ ਬਾਬਾ ਅਜੀਤ ਸਿੰਘ ਜੀ ਅਤੇ ਬਾਕੀ ਸਿੰਘ ਪਿੱਛੇ ਵੈਰੀਆਂ ਦਾ ਮੁਕਾਬਲਾ ਕਰਨ ਲੱਗੇ ਹਨ। ਜਿੱਥੇ ਗੁਰਦੁਆਰਾ ਸ਼ਾਹੀ ਟਿੱਬੀ ਹੈ, ਇਸ ਜਗ੍ਹਾ 'ਤੇ ਬਹੁਤ ਜ਼ਿਆਦਾ ਭਾਰੀ ਗਹਿ ਗੱਚ ਜੰਗ ਦੁਸ਼ਮਣ ਦਲ ਨਾਲ ਹੋ ਰਿਹਾ ਹੈ। ਆਓ, ਜਿਵੇਂ ਭਾਈ ਉਦੇ ਸਿੰਘ ਜੀ ਨੇ ਲੜ ਕੇ ਸ਼ਹੀਦੀ ਪਾਈ ਹੈ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤਪੁਰ ਕੋ ਉਲੰਘ ਕੈ ਪੁਨ ਆਏ ਨਿਰਮੋਹ।
ਧੰਨ ਸਤਿਗੁਰੂ ਕਲਗੀਧਰ ਜੀ, ਚਲਦਿਆਂ ਚਲਦਿਆਂ ਪਹਿਲਾਂ ਕੀਰਤਪੁਰ ਸਾਹਿਬ ਤੋਂ ਲੰਘੇ ਹਨ, ਅੱਗੇ ਤੋਂ ਨਿਰਮੋਹਗੜ੍ਹ ਸਾਹਿਬ। ਇਹ ਮਹਾਰਾਜ 10ਵੇਂ ਪਾਤਸ਼ਾਹ ਦਾ ਮਹਾਨ ਪਵਿੱਤਰ ਇਤਿਹਾਸਕ ਸਥਾਨ ਹੈ ਨਿਰਮੋਹਗੜ੍ਹ ਸਾਹਿਬ। ਜਦੋਂ ਪਹਾੜੀ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਪਹਿਲੇ ਜੰਗ ਵਿੱਚ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਤੁਸੀਂ ਅਨੰਦਪੁਰ ਸਾਹਿਬ ਤੋਂ ਬਾਹਰ ਆ ਜਾਓ, ਤਾਂ ਉਸ ਵੇਲੇ ਗੁਰਦੇਵ ਨੇ ਨਿਰਮੋਹਗੜ੍ਹ ਆ ਕੇ ਪੜਾਅ ਕੀਤਾ ਸੀ। ਪਹਾੜ ਦੇ ਸਿਖਰ ਉੱਤੇ ਬੜਾ ਸੁੰਦਰ ਸਤਿਗੁਰਾਂ ਦਾ ਸਥਾਨ ਸੁਸ਼ੋਭਿਤ ਹੈ। ਜਦੋਂ ਆਪ ਜੀ ਕੀਰਤਪੁਰ ਸਾਹਿਬ ਦੇ ਲਾਗੇ ਪਹੁੰਚਦੇ ਹੋ ਤਾਂ ਪਹਾੜ ਦੇ ਉੱਪਰਲੇ ਪਾਸੇ ਸਤਿਗੁਰੂ ਜੀ ਦਾ ਪਵਿੱਤਰ ਸਥਾਨ ਹੈ, ਕੱਚਾ ਰਸਤਾ ਉੱਪਰ ਨੂੰ ਜਾਂਦਾ ਹੈ। ਤੋ ਚਲਦਿਆਂ ਚਲਦਿਆਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨਿਰਮੋਹਗੜ੍ਹ ਆ ਪਹੁੰਚੇ ਹਨ।
ਮੁਗਲ ਪਠਾਨਨ ਆਈ ਕੈ ਲਰੀ ਲਖਿਓ ਤਬ ਤ੍ਰੋ।
ਮੁਗਲ ਤੇ ਪਠਾਨ ਉਹ ਪਿੱਛੇ ਪਿੱਛੇ ਆ ਪਹੁੰਚੇ ਸਤਿਗੁਰਾਂ ਦਾ ਪਿੱਛਾ ਕਰਦਿਆਂ ਕਰਦਿਆਂ, ਤੇ ਵੇਖਿਆ ਸਿੰਘਾਂ ਨੇ ਵੀ ਇਹਨਾਂ ਮੁਗਲਾਂ ਨੇ ਪਠਾਣਾਂ ਨੇ ਧਰੋਹ ਕੀਤਾ ਹੈ। ਧਰੋਹ ਦਾ ਮਤਲਬ ਹੁੰਦਾ ਫਰੇਬ ਕੀਤਾ, ਇਹ ਕਹਿਣਾ ਕੁਝ ਤੇ ਕਰਨਾ ਕੁਝ, ਉਹਨੂੰ ਧਰੋਹ ਕਰਨਾ ਕਹਿੰਦੇ ਹਨ। ਇਹਨਾਂ ਮੁਗਲਾਂ ਨੇ ਪਠਾਣਾਂ ਨੇ ਗੁਰੂ ਖਾਲਸੇ ਦੇ ਨਾਲ ਬੜਾ ਵੱਡਾ ਭਾਰੀ ਧਰੋਹ ਕੀਤਾ ਹੈ।
ਰਾਈ ਗੁਲਾਬ ਅਰ ਸ਼ਿਆਮ ਸਿੰਘ ਪਿਖ ਲਿਖ ਪਤਰਾ ਦੀਨ।
ਗੁਲਾਬ ਸਿੰਘ ਤੇ ਸ਼ਿਆਮ ਸਿੰਘ ਜਿਹੜੇ ਬਾਬਾ ਸੂਰਜਮੱਲ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ, ਇਹ ਮਹਾਰਾਜ ਕਲਗੀਧਰ ਜੀ ਦੇ ਬਚਪਨ ਦੇ ਸਾਥੀ ਸੀ, ਮਹਾਰਾਜ ਜੀ ਦੇ ਨਾਲ ਹੀ ਖੇਡ ਕੇ ਵੱਡੇ ਹੋਏ ਹੈ। ਉਹ ਭਾਈ ਗੁਲਾਬ ਸਿੰਘ ਤੇ ਬਾਬਾ ਸ਼ਾਮ ਸਿੰਘ ਜੀ ਨੂੰ ਸਤਿਗੁਰੂ ਕਲਗੀਧਰ ਜੀ ਨੇ ਇੱਕ ਹੁਕਮਨਾਮਾ ਇੱਕ ਚਿੱਠੀ ਲਿਖ ਕੇ ਦਿੱਤੀ ਹੈ।
ਜਾਓ ਰਾਜ ਸਿਰ ਮੋਰ ਕੇ ਮਿਲੋ ਭੂਪ ਤਬ ਚੀਨ।
ਚਿੱਠੀ ਲਿਖ ਕੇ ਇਹਨਾਂ ਦੋਨਾਂ ਭਰਾਵਾਂ ਨੂੰ ਦਿੱਤੀ ਕਿ ਗੁਲਾਬ ਸਿੰਘ ਸ਼ਿਆਮ ਸਿੰਘ ਜੀ, ਤੁਸੀਂ ਇਹ ਚਿੱਠੀ ਲੈ ਕੇ ਸਿਰਮੌਰ ਰਿਆਸ ਦੇ ਰਾਜੇ ਕੋਲ ਜਾਓ। ਸਿਰਮੌਰ ਰਿਆਸ ਦਾ ਰਾਜਾ ਸੀ ਨਾਹਣ ਦਾ ਰਾਜਾ, ਰਾਜਾ ਮੇਦਨੀ ਪ੍ਰਕਾਸ਼, ਜਿਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਜੀ ਨੇ ਸਿਰਮੌਰ ਚਰਨ ਪਾਏ ਤੇ ਪੌਂਟਾ ਸਾਹਿਬ ਨਗਰ ਵਸਾਇਆ ਸੀ। ਉਹ ਇਸੇ ਦੀ ਰਿਆਸਤ ਦੀ ਹੱਦ ਦੇ ਵਿੱਚ ਸੀ, ਪੌਂਟਾ ਸਾਹਿਬ ਸਿਰਮੌਰ ਰਿਆਸਤ ਵਿੱਚ। ਤੋ ਪਾਤਸ਼ਾਹ ਨੇ ਗੁਲਾਬ ਸਿੰਘ ਸ਼ਾਮ ਸਿੰਘ ਨੂੰ ਚਿੱਠੀ ਲਿਖ ਕੇ ਦਿੱਤੀ ਆਪਣੀ ਹੱਥੀਂ ਹੁਕਮਨਾਮਾ, ਤੇ ਚਿੱਠੀ ਲਿਖ ਕੇ ਦੇ ਕੇ ਆਖਿਆ ਕਿ ਤੁਸੀਂ ਸਿਰਮੌਰ ਰਿਆਸਤ ਵਿੱਚ ਰਾਜੇ ਨਾਹਣ ਮੇਦਨੀ ਪ੍ਰਕਾਸ਼ ਕੋਲ ਚਲੇ ਜਾਓ।
ਤੁਰਕਨ ਸੰਗ ਵਿਰੋਧ ਹਮ ਇਹ ਭੇਜੇ ਤੁਮ ਪਾਸ।
ਸਤਿਗੁਰੂ ਜੀ ਨੇ ਚਿੱਠੀ ਚ ਰਾਜੇ ਦੇ ਨਾਮ ਤੇ ਚਿੱਠੀ ਲਿਖੀ ਤੇ ਲਿਖਿਆ, ਹੇ ਰਾਜਾ ਮੇਦਨੀ ਪ੍ਰਕਾਸ਼, ਇਹ ਬਾਬਾ ਗੁਲਾਬ ਸਿੰਘ ਤੇ ਬਾਬਾ ਸ਼ਾਮ ਸਿੰਘ ਜੀ ਤੁਹਾਡੇ ਕੋਲ ਆ ਰਹੇ ਹਨ, ਇਹ ਸਾਡੇ ਸੰਬੰਧੀ ਹਨ, ਸਾਡੇ ਤਾਇਆ ਜੀ ਦੀ ਅੰਸ਼ ਵੰਸ਼ ਵਿੱਚੋਂ ਉਹਨਾਂ ਦੇ ਪੋਤਰੇ ਹਨ ਬਾਬਾ ਸੂਰਜਮੱਲ ਜੀ ਦੇ। ਤੋ ਅਸੀਂ ਇਹ ਚਿੱਠੀ ਲਿਖ ਕੇ ਇਹਨਾਂ ਨੂੰ ਤੁਹਾਡੇ ਕੋਲ ਭੇਜ ਰਹੇ ਹਾਂ, ਕਿਉਂਕਿ ਸਾਡਾ ਤੁਰਕਾਂ ਨਾਲ ਦੁਸ਼ਮਣਾਂ ਨਾਲ ਬੜਾ ਵੱਡਾ ਭਾਰੀ ਵਿਰੋਧ ਤੇ ਜੰਗ ਚੱਲ ਰਿਹਾ ਹੈ।
ਦਿਓ ਗ੍ਰਾਮ ਸੇਵੋ ਇਨੋ ਬਾਸੇ ਕਰੇ ਆਵਾਸ।
ਇਹਨਾਂ ਦੋਨਾਂ ਭਰਾਵਾਂ ਨੂੰ ਕੋਈ ਇੱਕ ਦੋ ਪਿੰਡ ਦੇ ਦਿਓ ਜੇ, ਜਿੱਥੇ ਇਹ ਆਪਣਾ ਨਿਵਾਸ ਕਰਕੇ ਆਪਣਾ ਟਾਈਮ ਪਾਸ ਕਰ ਲੈਣ। ਇੱਕ ਦੋ ਪਿੰਡ ਇਹਨਾਂ ਨੂੰ ਜਗੀਰ ਵਜੋਂ ਦੇ ਦਿਓ, ਜਿੱਥੇ ਇਹਨਾਂ ਦਾ ਰਹਿਣ ਸਹਿਣ ਸਹੀ ਢੰਗ ਦਾ ਹੋ ਸਕੇ, ਇਹਨਾਂ ਦੀ ਰੋਜ਼ੀ ਰੋਟੀ ਦਾ ਗੁਜਰਾਨ ਚੰਗਾ ਚੱਲ ਸਕੇ।
ਲਈ ਲਿਖਤ ਨ੍ਰਿਪ ਟਿਗ ਗਏ ਗੁਰ ਕੋ ਲਿਖਿਓ ਪਛਾਣ।
ਇਹਨਾਂ ਦੋਨਾਂ ਭਰਾਵਾਂ ਨੇ ਸਤਿਗੁਰੂ ਕਲਗੀਧਰ ਜੀ ਦੇ ਕੋਲੋਂ ਲਿਖੀ ਹੋਈ ਲਿਖਤ ਲਈ ਹੈ, ਜੋ ਰਾਜੇ ਮੇਦਨੀ ਪ੍ਰਕਾਸ਼ ਦੇ ਨਾਂ ਤੇ ਸਤਿਗੁਰਾਂ ਨੇ ਲਿਖੀ ਸੀ। ਇਹ ਚਿੱਠੀ ਲੈ ਕੇ ਸਿਰਮੌਰ ਰਿਆਸਤ ਵਿੱਚ ਨਾਹਣ ਪਹੁੰਚੇ ਹਨ, ਜਿੱਥੇ ਰਾਜਾ ਮੇਦਨੀ ਪ੍ਰਕਾਸ਼ ਵਸਦਾ।
ਗ੍ਰਾਮ ਦਿਓ ਗਿਰ ਵੀ ਤਬੇ ਬਸੇ ਤਿਸੀ ਇਸ ਥਾਨ।
ਰਾਜੇ ਨੇ ਗੁਰੂ ਸਾਹਿਬ ਜੀ ਦੀ ਲਿਖੀ ਚਿੱਠੀ ਪੜ੍ਹੀ, ਗੁਰੂ ਸਾਹਿਬ ਦਾ ਸ਼ਰਧਾਲੂ ਸੇਵਕ ਰਿਹਾ ਹੈ ਰਾਜਾ ਮੇਦਨੀ ਪ੍ਰਕਾਸ਼, ਇਹਨੇ ਬੜੇ ਅਦਬ ਨਾਲ ਚਿੱਠੀ ਨੂੰ ਮੱਥਾ ਟੇਕਿਆ। ਔਰ ਇੱਕ ਗਿਰਵੀ ਨਾਮ ਦਾ ਪਿੰਡ ਹੈ, ਜਿੱਥੇ ਅੱਜ ਕੱਲ੍ਹ ਸਤਿਗੁਰਾਂ ਦਾ ਸਥਾਨ ਹੈ ਟੋਕਾ ਸਾਹਿਬ, ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ। ਉੱਥੇ ਲਾਗੇ ਹੀ ਇੱਕ ਗਿਰਵੀ ਨਾਮ ਦਾ ਪਿੰਡ ਸੀ, ਜੋ ਮਹਾਰਾਜ ਜੀ ਨੇ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੂੰ ਦਿੱਤਾ ਹੈ।
ਨਰਾਜ ਚੰਦ ਗੁਰੂ ਗੋਬਿੰਦ ਸਿੰਘ ਜੀ ਖਰੇ ਕਛੂਕ ਹੋਏ ਕੈ।
ਇਹ ਪ੍ਰਸੰਗ ਤੇ ਸੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦਾ, ਕਿ ਇਹ ਇੱਥੋਂ ਮਹਾਰਾਜ ਜੀ ਨੇ ਇਹਨਾਂ ਨੂੰ ਭੇਜ ਦਿੱਤਾ ਪੌਂਟਾ ਸਾਹਿਬ ਵੱਲ। ਆਪ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਿਰਮੋਹਗੜ੍ਹ ਤੋਂ ਕੁਝ ਦੂਰੀ ਤੇ ਆ ਕੇ ਖਲੋਤੇ ਨੇ, ਔਰ ਨਾਲ ਦੇ ਸਾਥੀ ਸਤਿਗੁਰਾਂ ਦੇ ਪਿੱਛੇ ਲੜ ਰਹੇ ਨੇ। ਰਾਤ ਦਾ ਸਮਾਂ ਹੈ।
ਲਰੀ ਪਿਛਾਰ ਆਨ ਕੇ ਸੁਨੰਤ ਨਾਦ ਜੋਏ ਕੈ,
ਪਿੱਛੋਂ ਦੁਸ਼ਮਣ ਨੇ ਹਮਲਾ ਬੋਲ ਦਿੱਤਾ ਹੈ, ਉਹਨਾਂ ਦੇ ਹਮਲੇ ਦੀ ਆਵਾਜ਼ ਸਤਿਗੁਰੂ ਕਲਗੀਧਰ ਜੀ ਨੂੰ ਸੁਣਾਈ ਦੇ ਰਹੀ ਹੈ। ਮਹਾਰਾਜ ਜੀ ਦੀਆਂ ਫੌਜਾਂ, ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਸਾਹਿਬ ਬਾਬਾ ਅਜੀਤ ਸਿੰਘ ਜੀ ਪਿੱਛੇ ਖਲੋ ਕੇ ਵੈਰੀ ਨਾਲ ਜੂਝ ਰਹੇ ਨੇ, ਲੜ ਰਹੇ ਹਨ।
ਮਨਿੰਦ ਟੀਡ ਬ੍ਰਿੰਦ ਕੇ ਬਿਲੰਦ ਸ਼ੋਰ ਕਾਲਿਓ,
ਕਹਿੰਦੇ ਜਿਵੇਂ ਕੋਈ ਟਿੱਡੀ ਦਲ ਨਹੀਂ ਆਉਂਦਾ ਹਮਲਾ ਕਰਨ ਲਈ, ਟਿੱਡੀ ਦਲ ਜਿਵੇਂ ਖੇਤਾਂ ਤੇ ਫਸਲਾਂ ਨੂੰ ਆਉਣ ਹਮਲਾ ਕਰਨ ਵਾਸਤੇ ਪਹੁੰਚਦਾ, ਕਹਿੰਦੇ ਏਦਾਂ ਦੁਸ਼ਮਣ ਦਾ ਟਿੱਡੀ ਦਲ ਆਇਆ ਹੋਇਆ ਤੇ ਜਿਨ੍ਹਾਂ ਦੀ ਜਿਵੇਂ ਟਿੱਡੀ ਦਲ ਆਉਂਦਾ ਤੇ ਭੋਂ ਭੋਂ ਦੀ ਆਵਾਜ਼ ਆਉਂਦੀ ਹੈ, ਏਦਾਂ ਇਹ ਦੁਸ਼ਮਣਾਂ ਦਾ ਟਿੱਡੀ ਦਲ ਆਇਆ ਤੇ ਇਹਨਾਂ ਦੀ ਭਿਆਨਕ ਆਵਾਜ਼ ਸੁਣਾਈ ਦੇ ਰਹੀ ਆ ਆਇਆਂ ਦੀ।
ਤੁਫੰਗ ਛੋਰ ਛੋਰ ਕੇ ਅਗਾਉ ਪਾਉ ਡਾਲਿਓ,
ਬੰਦੂਕਾਂ ਦੀਆਂ ਗੋਲੀਆਂ ਦਗ ਰਹੀਆਂ ਹਨ, ਤੀਰ ਚੱਲ ਰਹੇ ਹਨ, ਤੋਪਾਂ ਦੇ ਗੋਲੇ ਦਾਗੇ ਜਾ ਰਹੇ ਹਨ, ਔਰ ਬੜੀ ਭਿਆਨਕ ਆਵਾਜ਼ ਆ ਰਹੀ ਆ ਰਾਤ ਦੇ ਸਮੇਂ ਕਰਕੇ। ਉਹ ਆਵਾਜ਼ ਦੂਰ ਤੱਕ ਪਹਾੜਾਂ ਵਿੱਚ ਸੁਣਾਈ ਦਿੰਦੀ ਹੈ।
ਸੁਨੰਤ ਨਾਦ ਜਾਣ ਕੇ ਤੁਖੇ ਪਲੀਤ ਹੀਰ ਕੈ,
ਆਵਾਜ਼ ਨੂੰ ਸੁਣ ਕੇ ਤੇ ਪਲੀਤੇ ਧੁਖਦੇ ਦੂਰੋਂ ਦਿਸਦੇ ਨੇ, ਕਿਉਂਕਿ ਰਾਤ ਦਾ ਸਮਾਂ ਹੈ, ਪਲੀਤੇ ਧੁਖ ਰਹੇ ਨੇ, ਬੰਦੂਕਾਂ ਦੀਆਂ ਗੋਲੀਆਂ ਦਗ ਰਹੀਆਂ ਨੇ ਤੇ ਉਹ ਨਜ਼ਰ ਆ ਰਹੇ ਹਨ।
ਕਰੰਤ ਸੂਤ ਤਾਹੀ ਔਰ ਗੋਰ ਛੋਰ ਟੇਰ ਕੈ,
ਵੈਰੀਆਂ ਦੇ ਨਿਸ਼ਾਨੇ ਲਾ ਲਾ ਕੇ ਸੂਰਮੇ ਯੋਧੇ ਬੰਦੂਕਾਂ ਦੀਆਂ ਗੋਲੀਆਂ ਨੂੰ ਦਾਗਦੇ ਨੇ, ਦੁਬਾਰਾ ਫਿਰ ਭਰਦੇ ਗਜਾਂ ਨਾਲ ਠੋਕਦੇ ਨੇ, ਸਿਸਤ ਬੰਨ ਕੇ ਫੇਰ ਚਲਾਉਂਦੇ ਹਨ।
ਅਜੀਤ ਸਿੰਘ ਪਾਏ ਰੂਪ ਠਾਂਡ ਗਾਡ ਹੋਇਓ,
ਸਹਿਬ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪੈਰ ਰਣ ਭੂਮੀ ਚ ਅੜਾ ਲਏ ਨੇ, ਔਰ ਬੜੀ ਬਹਾਦਰੀ ਨਾਲ ਸੂਰਬੀਰਤਾ ਨਾਲ ਜੰਗ ਦੇ ਮੈਦਾਨ ਚ ਵੈਰੀ ਦਾ ਅੱਗਾ ਰੋਕ ਕੇ ਲੜ ਰਹੇ ਹਨ।
ਰੁਕੇ ਸੁਲੱਛ ਸੂਰਮੀ ਮਨੋ ਕਪਾਟ ਜੋਇਓ,
ਬਾਬਾ ਅਜੀਤ ਸਿੰਘ ਜੀ ਇੰਨੀ ਬਹਾਦਰੀ ਨਾਲ ਵੈਰੀ ਨੂੰ ਰੋਕ ਕੇ ਖੜੇ ਨੇ, ਹਾਲਾਂਕਿ ਦੁਸ਼ਮਣ ਦੀ ਗਿਣਤੀ ਲੱਖਾਂ ਦੀ ਤਾਦਾਦ ਵਿੱਚ ਹੈ ਤੇ ਬਾਬਾ ਅਜੀਤ ਸਿੰਘ ਜੀ ਅੱਗੇ ਖਲੋ ਗਏ ਨੇ, ਵੈਰੀ ਦੇ ਦੁਸ਼ਮਣ ਨੂੰ ਅੱਗੇ ਵਧਣ ਨਹੀਂ ਦੇ ਰਹੇ। ਮਾਨੋ ਜਿਵੇਂ ਕੋਈ ਬਹੁਤ ਵੱਡਾ ਕਿਲੇ ਦਾ ਦਰਵਾਜ਼ਾ ਨਹੀਂ ਬੰਦ ਕਰ ਦੇਈਦਾ ਤੇ ਦਰਵਾਜ਼ਾ ਬੰਦ ਹੋ ਜਾਏ ਤੇ ਦੁਸ਼ਮਣ ਖਲੋਤਾ ਰਹਿ ਜੇ, ਅੱਗੇ ਵਧ ਨਾ ਸਕੇ। ਬਾਬਾ ਅਜੀਤ ਸਿੰਘ ਜੀ ਦਰਵਾਜ਼ੇ ਵਾਂਗੂ, ਬੜੇ ਮਜ਼ਬੂਤ ਤਖਤਿਆਂ ਵਾਂਗੂ ਵੈਰੀਆਂ ਦੇ ਸਾਹਮਣੇ ਖਲੋਤੇ ਨੇ, ਉਹਨਾਂ ਨੂੰ ਅੱਗੇ ਵਧਣ ਨਹੀਂ ਦੇ ਰਹੇ।
ਕਿਦੋਂ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ,
ਜਾਂ ਇਸ ਤਰ੍ਹਾਂ ਕਹਿ ਲਓ ਵੀ ਜਿਵੇਂ ਪਾਣੀ ਦਾ ਬੜਾ ਤੇਜ਼ ਪ੍ਰਵਾਹ ਹੋਵੇ ਤੇ ਅੱਗੇ ਪਹਾੜ ਰੋਕ ਲੈਂਦਾ, ਪਾਣੀ ਦੇ ਪ੍ਰਵਾਹ ਨੂੰ ਪਹਾੜ ਹੀ ਰੋਕ ਸਕਦਾ। ਕਹਿੰਦੇ ਸਾਹਿਬ ਬਾਬਾ ਅਜੀਤ ਸਿੰਘ ਜੀ ਦੁਸ਼ਮਣ ਦਲ ਦੇ ਪ੍ਰਵਾਹ ਨੂੰ ਪਹਾੜ ਵਾਂਗੂ ਰੋਕੀ ਖੜੇ ਹਨ।
ਵਿਸਾਲ ਜੰਗ ਮੰਡ ਕੈ ਖਰੇ ਕਰੇ ਬਿਲੋਕਿਓ,
ਬੜਾ ਵਿਸ਼ਾਲ ਭਿਆਨਕ ਗਹਿ ਗੱਚ ਜੰਗ ਹੋ ਰਿਹਾ ਹੈ, ਔਰ ਗਹਿ ਗੱਚ ਜੰਗ ਦੇ ਵਿੱਚ ਸੂਰਮੇ ਮਾਰੇ ਜਾ ਰਹੇ ਹਨ।
ਸਮੂਹ ਹੂ ਹੂ ਦੇਤ ਨਖੇਤ ਸਿੰਘ ਛੋਰਿਓ,
ਔਰ ਇੱਕ ਦੂਜੇ ਨੂੰ ਹੱਲਾ ਸ਼ੇਰੀ ਦਿੰਦੇ ਆ ਯੋਧੇ ਲੜਨ ਵਾਸਤੇ। ਰਣ ਭੂਮੀ ਨੂੰ, ਜੰਗ ਦੇ ਮੈਦਾਨ ਨੂੰ ਛੱਡ ਕੇ ਕੋਈ ਭੱਜਣ ਵਾਲਾ ਨਹੀਂ। ਮਹਾਰਾਜ ਜੀ ਦੇ ਜਿੰਨੇ ਯੋਧੇ ਹਨ ਉਹ ਰਣ ਭੂਮੀ ਚ ਪੈਰ ਅੜਾ ਕੇ ਲੜ ਰਹੇ ਹਨ।
ਸੜਾ ਸੜੀ ਤਤਾਰ ਕੇ ਪ੍ਰਹਾਰ ਬ੍ਰਿੰਦ ਮੋਰਿਓ,
ਕਹਿੰਦੇ ਤਿੱਖੇ ਤੀਰ ਚੱਲ ਰਹੇ ਨੇ। ਸੜਾ ਸੜੀ ਦਾ ਮਤਲਬ ਹੈ ਵੀ ਜਦੋਂ ਤੀਰ ਚੱਲਦੇ ਹੈ ਤੇ ਉਹਨਾਂ ਦੇ ਚੱਲਣ ਦੇ ਨਾਲ ਉਹਨਾਂ ਦੇ ਸ਼ੁੰਕਣ ਦੀ ਆਵਾਜ਼ ਉਹ ਵੱਖਰੀ ਸੁਣਾਈ ਦਿੰਦੀ ਹੈ। ਤਤਾਰਚੇ ਤੀਰ ਜੰਗ ਦੇ ਮੈਦਾਨ ਚ ਚੱਲ ਰਹੇ ਹਨ।
ਸਮਾਨ ਸਰਪ ਫੂਕ ਤੇ ਸਰੀਰ ਫੋਰ ਪਾਰਵੈ,
ਬਹੁਤ ਸਾਰੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਚੀਰ ਕੇ ਤੀਰ ਪਾਰ ਜਾ ਰਹੇ ਨੇ, ਮਾਨੋ ਜਿਵੇਂ ਉੱਡਣੇ ਸੱਪ ਛੂਕਦੇ ਹੋਏ ਜਾਂਦੇ ਹੋਣ।
ਲਗੇ ਨਾ ਫੇਰ ਜੀਵ ਤੇ ਗਿਰੰਤ ਤੁੰਡ ਪਾਰਵੈ,
ਜਿਹਨੂੰ ਜਾ ਕੇ ਤੀਰ ਵੱਜਦਾ ਗੋਲੀ ਵੱਜਦੀ ਆ ਉਹ ਜੀਵਤ ਨਹੀਂ ਰਹਿੰਦਾ, ਉਹ ਮੂੰਹ ਭਰਨੇ ਹੋ ਕੇ ਜੰਗ ਦੇ ਮੈਦਾਨ ਵਿੱਚ ਡਿੱਗ ਜਾਂਦਾ ਔਰ ਮੁੜ ਕੇ ਕਦੇ ਨਹੀਂ ਉੱਠਦਾ, ਸਦਾ ਦੀ ਨੀਂਦੇ ਸੌਂ ਜਾਂਦਾ ਹੈ।
ਤਰਫੰਤ ਕੋ ਹੰਕਾਰ ਤੇ ਪੁਕਾਰ ਤੇ ਬਿਹਾਲ ਕੋ,
ਕਈ ਜ਼ਖਮੀ ਹੋ ਕੇ ਕਰਾ ਰਹੇ ਨੇ ਤੜਫਦਿਆਂ ਹੋਇਆ, ਤੜਫਦੇ ਹੋਏ ਮੂੰਹੋਂ ਹਾਏ ਹਾਏ ਕਰ ਰਹੇ ਨੇ, ਪਰ ਉਹਨਾਂ ਦੀ ਆਵਾਜ਼ ਕੋਈ ਨਹੀਂ ਸੁਣਦਾ, ਉਹਨਾਂ ਦੇ ਤੜਫਣ ਦਾ ਚੀਖ ਝਾੜਾ ਕੋਈ ਨਹੀਂ ਸੁਣਦਾ, ਸਭ ਨੂੰ ਆਪੋ ਆਪਣੀ ਪਈ ਹੋਈ ਹੈ।
ਦ੍ਰਿੜੰਤ ਕੋ ਤੁਰੰਗ ਤੇ ਬ੍ਰੜੰਤ ਪਾਏ ਕਾਲ ਕੋ,
ਕਈ ਜ਼ਖਮੀ ਹੋ ਕੇ ਜ਼ਮੀਨ ਤੇ ਤੜਫ ਰਹੇ ਹੁੰਦੇ ਤੇ ਘੋੜੇ ਉਹਨਾਂ ਦੇ ਉੱਤੇ ਚੜ ਜਾਂਦੇ, ਪੌੜਾਂ ਥੱਲੇ ਉਹਨਾਂ ਨੂੰ ਦੱਬ ਦਿੰਦੇ, ਹਨੇਰਾ ਸੀ। ਕਹਿੰਦੇ ਘੋੜਿਆਂ ਦੇ ਪੌੜਾਂ ਥੱਲੇ ਕਹਿੰਦੇ ਦੱਬੇ ਹੋਏ ਕਈ ਮਾਰੇ ਜਾ ਰਹੇ ਨੇ, ਕਈ ਜ਼ਖਮੀ ਹੋ ਰਹੇ ਹਨ।
ਗੁਰੂ ਸੁਨੰਦ ਸੂਰਮਾ ਹਠੀਲ ਜੰਗ ਖੇਤ ਕੋ,
ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੋ ਬੜੇ ਹਠੀ ਨੇ, ਬੜੇ ਸੂਰਮੇ ਨੇ, ਦਲੇਰ ਨੇ, ਜੰਗ ਦੇ ਮੈਦਾਨ ਚ ਵੈਰੀਆਂ ਦੇ ਆਹੂ ਲਾ ਕੇ ਰੱਖ ਦਿੱਤੇ ਹਨ।
ਅਜੀਤ ਸਿੰਘ ਨਾਮ ਕੀ ਸੁਲਾਜ ਰੱਖ ਜੀਤ ਕੋ,
ਧੰਨ ਬਾਬਾ ਅਜੀਤ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੇ ਨਾਮ ਦੀ ਲਾਜ ਰੱਖੀ ਹੈ। ਨਾਮ ਅਜੀਤ ਸਿੰਘ ਹੈ ਔਰ ਅਜੀਤ ਬਣ ਕੇ ਜੰਗ ਦੇ ਮੈਦਾਨ ਵਿੱਚ ਲੜ ਰਹੇ ਨੇ, ਆਪਣੇ ਨਾਂ ਦੀ ਲਾਜ ਰੱਖ ਲਈ ਹੈ ਬਾਬਾ ਅਜੀਤ ਸਿੰਘ ਜੀ ਨੇ।
ਬਹੀਰ ਦੂਰ ਜਾਏ ਕੈ ਪਹੁੰਚਿਓ ਸੰਭਾਰ ਕੈ,
ਜਿਹੜਾ ਬਹੀਰ ਸੀ ਮਾਤਾ ਜੀ ਹੋਣੀ ਸਨ, ਉਹ ਵਾਹਵਾ ਅੱਗੇ ਦੂਰ ਤੱਕ ਚਲੇ ਗਏ ਨੇ। ਉਹਨਾਂ ਨੂੰ ਸੁਖਾਲੇ ਢੰਗ ਨਾਲ ਮਹਾਰਾਜ ਜੀ ਨੇ ਪਹਿਲਾਂ ਮਾਈਆਂ ਬੀਬੀਆਂ ਸਾਰੀਆਂ ਉਹਨਾਂ ਨੂੰ ਅੱਗੇ ਭੇਜ ਦਿੱਤਾ ਸੀ, ਤੋ ਉਹ ਸੁਖਾਲੇ ਢੰਗ ਨਾਲ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਉਹ ਦੂਰ ਤੱਕ ਨਿਕਲ ਕੇ ਚਲੇ ਗਏ ਹਨ।
ਰਿਪੂਨ ਕੀ ਨਾ ਆਂਚ ਲਾਗ ਛੇਮ ਤੇ ਪਧਾਰ ਕੈ,
ਕਲਗੀਧਰ ਜੀ ਨੇ ਦੁਸ਼ਮਣਾਂ ਦੀ ਆਂਚ ਬਹੀਰ ਨੂੰ ਨਹੀਂ ਲੱਗਣ ਦਿੱਤੀ, ਉਹ ਮਹਾਰਾਜ ਜੀ ਦੀ ਕਿਰਪਾ ਨਾਲ ਕਲਿਆਣ ਨਾਲ ਸਹਿਤ ਸੁਖ ਸੁਖਾਂ ਦੇ ਨਾਲ ਕਾਫੀ ਦੂਰ ਤੱਕ ਅੱਗੇ ਤੱਕ ਚਲੇ ਗਏ।
ਗੁਰੂ ਗੋਬਿੰਦ ਸਿੰਘ ਜੀ ਸਨੇ ਸਨੇ ਪਿਆਨ ਕੈ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਿਜੇ ਸਹਿਜੇ ਹੁਣ ਘੋੜਾ ਤੋਰਦੇ ਹਨ, ਕਾਹਲੀ ਨਹੀਂ ਕਰਦੇ, ਬੜੇ ਆਰਾਮ ਨਾਲ ਪਾਤਸ਼ਾਹ ਸਹਿਜੇ ਸਹਿਜੇ ਤੁਰਦੇ ਹਨ।
ਸੁਨੰਤ ਨਾਦ ਜੰਗ ਕੋ ਤੁਫੰਗ ਕੇ ਮਹਾਨ ਕੈ,
ਮਹਾਰਾਜ ਜੀ ਦਾ ਧਿਆਨ ਜੰਗ ਦੀ ਭੂਮੀ ਵੱਲ ਹੀ ਹੈ, ਪਿੱਛੇ ਜਿਹੜੀ ਆਵਾਜ਼ ਆ ਰਹੀ ਹੈ ਗੋਲੀਆਂ ਦੇ ਚੱਲਣ ਦੀ, ਵੈਰੀਆਂ ਨਾਲ ਲੜਨ ਦੀ, ਸਿੰਘਾਂ ਦੀ, ਉਹ ਮਹਾਰਾਜ ਕਲਗੀਧਰ ਜੀ ਨੂੰ ਸੁਣਾਈ ਦੇ ਰਹੀ ਹੈ ਤੇ ਸਹਿਜੇ ਸਹਿਜੇ ਤੁਰੇ ਜਾ ਰਹੇ ਨੇ।
ਲਰੇ ਸਕੌਣ ਬੂਜੇ ਉਹ ਸਮੂਹ ਕੀ ਸੰਭਾਰ ਲੈ,
ਜਦੋਂ ਥੋੜਾ ਜਿਹਾ ਅੱਗੇ ਆਏ ਨਾਲ ਦੇ ਸਾਰੇ ਸਿੰਘਾਂ ਨੂੰ ਮਹਾਰਾਜ ਜੀ ਨੇ ਸੰਭਾਲਿਆ ਤੇ ਵੇਖ ਕੇ ਪੁੱਛਣ ਲੱਗੇ ਕਿ ਪਿੱਛੇ ਕੌਣ ਲੜ ਰਿਹਾ, ਵੈਰੀ ਨੂੰ ਕਿਹਨੇ ਰੋਕਿਆ ਹੋਇਆ, ਕਿਹੜਾ ਯੋਧਾ ਹੈ, ਕਿਹੜੇ ਕਿਹੜੇ ਸੂਰਮੇ ਨੇ ਜਿਹੜੇ ਪਿੱਛੇ ਦੁਸ਼ਮਣ ਨੂੰ ਰੋਕੀ ਖੜੇ ਨੇ, ਲੜ ਰਹੇ ਨੇ।
ਬਿਲੰਦ ਵੀਰ ਕੌਣ ਹੈ ਬਿਲੋਕ ਰੋਕ ਸਾਰ ਲੈ,
ਕਿਹੜਾ ਬਿਲੰਦ ਵੱਡਾ ਸੂਰਮਾ ਹੈ ਜਿਹਨੇ ਲੱਖਾਂ ਦੇ ਦੁਸ਼ਮਣਾਂ ਨੂੰ ਰੋਕਿਆ ਹੋਇਆ ਔਰ ਉਹਨਾਂ ਨੂੰ ਅੱਗੇ ਨਹੀਂ ਵਧਣ ਦੇ ਰਿਹਾ, ਕੌਣ ਐਸਾ ਬਹਾਦਰ ਜਿਹੜਾ ਰਣ ਭੂਮੀ ਚ ਖੜਾ ਲੜ ਰਿਹਾ।
ਸੋਰਠਾ ਟਿੱਬੀ ਸ਼ਾਮ ਸਥਾਨ ਠਾਂਡੇ ਪਏ ਵਿਚਾਰ ਕੈ,
ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਜਿਹੜੀ ਸ਼ਾਹੀ ਟਿੱਬੀ ਆ ਉੱਥੋਂ ਥੋੜਾ ਜਿਹਾ ਅੱਗੇ ਵਧੇ ਹਨ, ਤੋ ਗਰੀਬ ਨਵਾਜ ਪਾਤਸ਼ਾਹ ਜੀ ਵਿਚਾਰ ਕੇ ਉੱਥੇ ਖਲੋ ਗਏ ਨੇ ਵੀ ਜਿਹੜੇ ਪਿੱਛੇ ਸਿੰਘ ਲੜ ਰਹੇ ਨੇ ਉਹਨਾਂ ਦਾ ਖਿਆਲ ਕਰੀਏ, ਉਹਨਾਂ ਦੀ ਸੰਭਾਲ ਕਰੀਏ।
ਸੰਗ ਨ ਪੁੱਤਰ ਮਹਾਨ ਜਾਣਿਓ ਤਿੰਨ ਰਣ ਕਾਲਿਓ,
ਮਹਾਰਾਜ ਜੀ ਨੇ ਵੇਖਿਆ ਕਿ ਸਤਿਗੁਰਾਂ ਦੇ ਵੱਡੇ ਸਪੁੱਤਰ ਸਾਹਿਬ ਅਜੀਤ ਸਿੰਘ ਜੀ ਨਾਲ ਨਹੀਂ ਹਨ, ਤੋ ਪਤਾ ਲੱਗਾ ਕਿ ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਨੂੰ ਰੋਕਿਆ ਹੋਇਆ, ਉਹ ਦੁਸ਼ਮਣਾਂ ਦੇ ਸਾਹਮਣੇ ਪਹਾੜ ਬਣ ਕੇ ਖੜੇ ਹੋਏ ਨੇ।
ਰਸਾਵਲ ਚੰਦ ਬੜੋ ਜੰਗ ਨਾਦੰ ਸੁਣਿਓ ਵੀਰ ਬਾਦੰ,
ਬੜਾ ਭਿਆਨਕ ਜੰਗ ਦਾ ਨਾਦ ਉਹ ਸੁਣਾਈ ਦੇ ਰਿਹਾ, ਵੀਰਿਆਂ ਯੋਧਿਆਂ ਦੀ ਆਪਸੀ ਜਿਹੜੀ ਬੋਲ ਬਾਣੀ ਜਿਵੇਂ ਇੱਕ ਦੂਜੇ ਨੂੰ ਵੰਗਾਰਦੇ ਨੇ, ਪ੍ਰਚਾਰਦੇ ਨੇ, ਉਹ ਆਵਾਜ਼ ਸੁਣਾਈ ਦੇ ਰਹੀ ਹੈ।
ਖਰੇ ਆਪ ਹੋਏ ਟਿਗੈ ਸਿੰਘ ਜੋਏ,
ਕਲਗੀਧਰ ਜੀ ਨੇ ਘੋੜਾ ਰੋਕਿਆ, ਮਹਾਰਾਜ ਜੀ ਦੇ ਨਾਲ ਸਿੰਘ ਕੋਲ ਖੜੇ ਮਹਾਰਾਜ ਜੀ ਨੇ ਵੇਖੇ ਨੇ।
ਰੱਖੇ ਰੋਕ ਬੀਰੰ ਤਾਰੀ ਪੁੱਤਰ ਤੀਰੰ,
ਮਹਾਰਾਜ ਜੀ ਨੇ ਵੇਖਿਆ ਕਿ ਸਾਡੇ ਸਪੁੱਤਰ ਔਰ ਉਹਨਾਂ ਦੇ ਨਾਲ ਜਿੰਨੇ ਯੋਧੇ ਹਨ ਉਹਨਾਂ ਨੇ ਵੈਰੀਆਂ ਦਾ ਅੱਗਾ ਰੋਕ ਕੇ ਰੱਖਿਆ ਬੜੇ ਧੀਰਜ ਨਾਲ।
ਸਹਾਈ ਸਿਧਾਵੋ ਚਲੇ ਮੇਲ ਆਵੋ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਕੋਈ ਯੋਧਾ ਸਿੰਘ ਜਾਵੇ ਤੇ ਜਾ ਕੇ ਸਾਹਿਬ ਅਜੀਤ ਸਿੰਘ ਜੀ ਨੂੰ ਉਸ ਘੇਰੇ ਵਿੱਚੋਂ ਕੱਢ ਕੇ ਲਿਆਵੋ, ਉਹਨਾਂ ਦੀ ਸਹਾਇਤਾ ਕਰਨ ਲਈ, ਉਹਨਾਂ ਦੀ ਮਦਦ ਕਰਨ ਵਾਸਤੇ ਕੋਈ ਸਿੰਘ ਜਾਵਣ।
ਉਹਦੇ ਸਿੰਘ ਜੋਧਾ ਚਲੇ ਉਹ ਧਾਰ ਕਰੋਧਾ।
ਜਦੋਂ ਕਲਗੀਧਰ ਜੀ ਨੇ ਕਿਹਾ ਵੀ ਕੋਈ ਸਿੰਘ ਜਾਵੇ, ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਉਹਦੇ ਸਿੰਘ ਨੇ ਕਮਰ ਕੱਸਾ ਕੀਤਾ। ਭਾਈ ਉਹਦੇ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਦੇ ਸਪੁੱਤਰ ਸਨ, ਕਲਗੀਧਰ ਜੀ ਦੀ ਫੌਜ ਦੇ ਮਹਾਨ ਚੀਫ ਕਮਾਂਡਰ ਰਹੇ ਭਾਈ ਸਾਹਿਬ। ਭਾਈ ਉਦੇ ਸਿੰਘ ਜੀ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਕਮਾਂਡਰ ਰਹੇ ਹਨ, ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲੇ ਮਹਾਨ ਯੋਧੇ ਮਹਾਂਪੁਰਖ ਸਨ। ਭਾਈ ਉਦੇ ਸਿੰਘ ਬਾਬਤ ਕਲਗੀਧਰ ਜੀ ਨੇ ਬਚਨ ਕੀਤੇ ਕਿ ਖਾਲਸੇ ਪੰਥ ਦੇ ਉੱਤੇ ਜਦੋਂ ਬਿਪਤਾ ਦਾ ਸਮਾਂ ਆਵੇ ਤਾਂ ਉਸ ਵੇਲੇ ਸਮੁੱਚੇ ਖਾਲਸੇ ਪੰਥ ਨੇ ਭਾਈ ਉਦੇ ਸਿੰਘ ਨੂੰ ਯਾਦ ਰੱਖਣਾ, ਭਾਈ ਉਦੇ ਸਿੰਘ ਨੂੰ ਯਾਦ ਕਰਨਾ। ਭਾਈ ਉਦੇ ਸਿੰਘ ਜੀ ਆ ਕੇ ਖਾਲਸੇ ਪੰਥ ਦੀ ਸ਼ਹੀਦੀ ਰੂਪ 'ਚ ਮਦਦ ਕਰਨਗੇ। ਤੋ ਭਾਈ ਉੱਥੇ ਬਚਨ ਆਉਂਦੇ ਹਨ ਸੋ ਸਾਖੀ ਦੇ, ਉਦੇ ਸਿੰਘ ਕੋ ਰੱਖਣਾ ਯਾਦ, ਉਦੇ ਸਿੰਘ ਕੀ ਕਰਨਾ ਭਾਲ। ਇਹ ਬਚਨ ਮਹਾਰਾਜ ਜੀ ਨੇ ਕਹੇ। ਬੜੇ ਮਹਾਨ ਜਰਨੈਲ ਬਾਬਾ ਬਚਿੱਤਰ ਸਿੰਘ ਉਹਨਾਂ ਦੇ ਭਰਾ ਸਨ ਭਾਈ ਉਦੇ ਸਿੰਘ ਜੀ, ਮਹਾਰਾਜ ਕਲਗੀਧਰ ਜੀ ਦੇ ਸਨਮੁਖ ਹਾਜ਼ਰ ਹੋਏ।
ਕਰੋ ਮੋਹਿ ਆਗਿਆ ਜਹਾਂ ਯੁੱਧ ਜਾਗਿਆ।
ਮਹਾਰਾਜ ਆਗਿਆ ਦਿਓ, ਜਿੱਥੇ ਭਿਆਨਕ ਜੰਗ ਜਾਗਿਆ ਹੋਇਆ ਹੈ ਉੱਥੇ ਮੈਂ ਜਾ ਕੇ ਰਣ ਭੂਮੀ ਵਿੱਚ ਲੜਾਂ।
ਪਹੁੰਚੋ ਸੋ ਜਾਈ ਬਣੀ ਜੇ ਸਹਾਈ।
ਮਹਾਰਾਜ ਸਹਾਈ ਹੋਇਓ, ਜਿੱਥੇ ਜੰਗ ਹੋ ਰਿਹਾ ਹੈ ਸਾਹਿਬ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ, ਮੈਂ ਉਸ ਜਗ੍ਹਾ ਤੇ ਜਾ ਕੇ ਪਹੁੰਚ ਜਾਵਾਂ ਔਰ ਵੈਰੀ ਦਲ ਦਾ ਮੁਕਾਬਲਾ ਕਰਾਂ, ਐਸੀ ਸਹਾਇਤਾ ਕਰਿਓ।
ਸਪੁੱਤਰੰ ਤੋਹਾਰਾ ਜਹਾਂ ਓਜ ਪਾਰਾ।
ਉਸ ਜਗ੍ਹਾ ਤੇ ਜਾ ਪਹੁੰਚਾਂ ਜਿੱਥੇ ਆਪ ਜੀ ਦੇ ਸਾਹਿਬਜ਼ਾਦੇ, ਆਪ ਜੀ ਦੇ ਵੱਡੇ ਲਾਲ ਸਾਹਿਬ ਬਾਬਾ ਅਜੀਤ ਸਿੰਘ ਜੀ ਵੈਰੀ ਦਲ ਨਾਲ ਲੋਹੇ ਨਾਲ ਲੋਹਾ ਲੈ ਰਹੇ ਹਨ, ਜੰਗ ਲੜ ਰਹੇ ਹਨ, ਉਸ ਜਗ੍ਹਾ ਤੇ ਮੈਂ ਵੀ ਜਾ ਪਹੁੰਚਾ।
ਸੁਨੀ ਦਾਸ ਬਾਣੀ ਸੋ ਆਗਿਆ ਬਖਾਨੀ।
ਜਦੋਂ ਭਾਈ ਉਦੇ ਸਿੰਘ ਨੇ ਬੇਨਤੀ ਕੀਤੀ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਗਿਆ ਦਿੱਤੀ, ਕਹਿਣ ਲੱਗੇ
ਕਰੋ ਯੁੱਧ ਜਾਓ ਸਭੇ ਸ਼ਤਰੂ ਕਾਓ।
ਮਹਾਰਾਜ ਜੀ ਕਹਿੰਦੇ ਜਾਓ ਭਾਈ ਉਦੇ ਸਿੰਘ ਜੀ, ਅਸੀਂ ਸਦਾ ਤੁਹਾਡੇ ਅੰਗ ਸੰਗ ਸਹਾਈ ਹਾਂ, ਜੰਗ ਦੇ ਮੈਦਾਨ ਵਿੱਚ ਜਾ ਕੇ ਨਾ ਸਮਸਤ ਦੁਸ਼ਮਣਾਂ ਨੂੰ ਮਾਰ ਘੱਤੋ, ਮਿੱਟੀ ਵਿੱਚ ਮਾਰ ਕੇ ਗਰਕ ਕਰ ਦਿਓ।
ਬਨੇ ਬੇਈਮਾਨਾ ਸਫਾ ਹੋਏ ਹਨ।
ਇਹ ਬੇਈਮਾਨ ਹੋ ਗਏ ਨੇ, ਇਹਨਾਂ ਨੇ ਆਪਣਾ ਇਮਾਨ ਛੱਡਿਆ, ਧਰਮ ਛੱਡਿਆ, ਇਹਨਾਂ ਬੇਈਮਾਨਾਂ ਦਾ ਨਾਸ਼ ਕਰੋ, ਇਹਨਾਂ ਦੀ ਸਫਾ ਉਠਾ ਕੇ ਰੱਖ ਦਿਓ ਮਲੇਛਾਂ ਦੀ।
ਪਹਾੜੀ ਨ੍ਰਿਪਾਲਾ ਮਹਾ ਮੂਡ ਜਾਲਾ।
ਇਹ ਪਹਾੜੀ ਰਾਜੇ ਵੀ ਮਹਾ ਮੂਰਖਾਂ ਦਾ ਜਾਲ ਇਕੱਠਾ ਹੋਇਆ, ਇਹ ਵੀ ਮੂਰਖਾਂ ਦੀ ਮੰਡਲੀ ਦੁਸ਼ਮਣ ਨਾਲ ਰਲੀ ਹੋਈ ਹੈ।
ਤਿਨੋ ਧਰਮ ਨਾਸ਼ਾ ਕੁਕਰਮ ਪ੍ਰਕਾਸ਼ਾ।
ਇਹਨਾਂ ਦਾ ਧਰਮ ਨਾਸ਼ ਹੋ ਗਿਆ, ਇਹਨਾਂ ਨੇ ਵੱਡਾ ਭਾਰੀ ਕੁਕਰਮ ਕੀਤਾ ਆਪਣਾ ਧਰਮ ਨਾਸ਼ ਕਰਕੇ, ਝੂਠੀਆਂ ਕਸਮਾਂ ਖਾਧੀਆਂ ਆਪਣੇ ਦੀਨ ਮਾਨ ਆਪਣੇ ਇਸ਼ਟ ਦੀਆਂ, ਆਪਣਾ ਧਰਮ ਨਾਸ਼ ਕੀਤਾ ਇਹਦਾ ਮਲੇਛਾਂ ਨੇ।
ਉਹਦੇ ਸਿੰਘ ਮਾਨੀ ਕਰੀ ਸਾਵਧਾਨੀ।
ਕਲਗੀਧਰ ਜੀ ਦਾ ਬਚਨ ਸੁਣਿਆ ਭਾਈ ਉਹਦੇ ਸਿੰਘ ਨੇ, ਸਤ ਬਚਨ ਕਹਿ ਕੇ ਗੁਰਦੇਵ ਦੇ ਬਚਨ ਮੰਨੇ, ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਝੁਕਾਉਂਦੇ ਸਾਵਧਾਨ ਹੋਏ ਹਨ।
ਹਟਿਓ ਵੀਰ ਭਾਰੀ ਕਰਮ ਚਾਪ ਤਾਰੀ।
ਭਾਈ ਉਦੇ ਸਿੰਘ ਜੀ ਜੁੜੇ ਬੜੇ ਬਹਾਦਰ ਯੋਧੇ ਵੀਰ ਹਨ, ਹੱਥ ਵਿੱਚ ਬੜੀ ਕਠੋਰ ਤੇ ਬਹੁਤ ਮਜ਼ਬੂਤ ਧਨਖ ਕਮਾਨ ਜਿਹੜੀ ਹੈ ਉਹ ਭਾਈ ਉਦੇ ਸਿੰਘ ਜੀ ਨੇ ਧਾਰਨ ਕੀਤੀ ਹੈ।
ਲਾਏ ਤੀਰ ਤੀਖੇ ਫਨੀ ਚੈ ਸਰੀਖੇ।
ਬੜੇ ਤਿੱਖੇ ਤੀਰ ਜਿਹੜੇ ਫਨੀਅਰ ਨਾਗਾਂ ਵਾਂਗੂ ਹਨ ਉਹ ਪੱਥੇ ਵਿੱਚ ਭਰ ਕੇ ਭਾਈ ਉਦੇ ਸਿੰਘ ਜੀ ਨੇ ਨਾਲ ਲੈ ਲਏ ਹਨ।
ਕਿਤੇ ਸਿੰਘ ਸੰਗੀ ਚਲੇ ਹੈ ਭੁਜੰਗੀ।
ਕਈ ਸਿੰਘ ਜਿਹੜੇ ਉੱਡਣੇ, ਭੁਜੰਗੀ ਦਾ ਮਤਲਬ ਹੈ ਉੱਡਣਿਆ ਨਾਗਾਂ ਵਾਂਗੂ ਵੈਰੀਆਂ ਨੂੰ ਡੱਸ ਲੈਣ ਵਾਲੇ, ਕਹਿੰਦੇ ਉਹ ਭੁਜੰਗੀ ਸਿੰਘ ਬੜੇ ਵੀਰ ਅਸੀਂ ਯੋਧੇ ਭਾਈ ਉਹਦੇ ਸਿੰਘ ਜੀ ਦੇ ਨਾਲ ਚੱਲੇ ਹਨ।
ਜਹਾਂ ਸੈਨ ਰੋਕੀ ਦਿਸ਼ਾ ਸੋ ਵੀ ਲੋਕੀ।
ਜਿੱਥੇ ਸੈਨਾ ਨੂੰ ਰੋਕਿਆ ਹੋਇਆ ਸੀ ਦੁਸ਼ਮਣ ਦਲ ਨੂੰ ਬਾਬਾ ਅਜੀਤ ਸਿੰਘ ਜੀ ਨੇ, ਭਾਈ ਉਦੇ ਸਿੰਘ ਜੀ ਨੇ ਜਾ ਕੇ ਉਹ ਸਾਰੀ ਜਗ੍ਹਾ ਵੇਖੀ ਹੈ, ਉਹ ਸ਼ਾਹੀ ਟਿੱਬੀ ਵਾਲਾ ਸਥਾਨ ਜਾ ਕੇ ਵੇਖਿਆ ਹੈ।
ਗੁਰੂ ਪਾਏ ਹੇਰੇ ਸੋ ਪਿਆਰੇ ਕਨੇਰੇ।
ਜਾ ਕੇ ਸਤਿਗੁਰੂ ਜੀ ਦੇ ਪਿਆਰਿਆਂ ਨੂੰ ਵੇਖਿਆ, ਬਾਬਾ ਅਜੀਤ ਸਿੰਘ ਦੇ ਨਾਲ ਜਿਹੜੇ ਸਾਥੀ ਲੜ ਰਹੇ ਸਨ ਉਹਨਾਂ ਵੇਖਿਆ ਵੀ ਸਾਡੇ ਸਾਥੀ ਸਾਡੀ ਸਹਾਇਤਾ ਕਰਨ ਵਾਸਤੇ ਆ ਪਹੁੰਚੇ ਨੇ। ਉਹਨਾਂ ਦੇ ਚਿਹਰਿਆਂ ਤੇ ਵੀ ਲਾਲੀਆਂ ਦੁੱਗਣੀਆਂ ਹੋ ਗਈਆਂ, ਕਿਉਂਕਿ ਜੈਸੇ ਰਣ ਮੈਂ ਸਖਾ ਪ੍ਰਾਤ, ਜੰਗ ਦੇ ਮੈਦਾਨ ਵਿੱਚ ਤੁਹਾਡੀ ਬਾਂਹ ਫੜਨ ਵਾਸਤੇ ਜੇ ਕੋਈ ਤੁਹਾਡਾ ਸੱਜਣ ਆ ਗਿਆ ਤਾਂ ਸਮਝ ਲਓ ਵੀ ਦੁਨੀਆਂ 'ਚ ਉਹਦੇ ਵਰਗਾ ਤੁਹਾਡਾ ਕੋਈ ਦੂਸਰਾ ਭਰਾ ਨਹੀਂ ਹੋ ਸਕਦਾ। ਕਹਿੰਦੇ ਭਰਾਵਾਂ ਦੇ ਆਉਂਦਿਆਂ ਵੇਖ ਕੇ ਚਾ ਚੜ ਗਿਆ ਸਾਰੇ ਸਿੰਘਾਂ ਨੂੰ।
ਤਰਿਓ ਸੀਸ ਜਾਈ ਪਰ ਲੋਕੰ ਸਹਾਈ।
ਕਹਿੰਦੇ ਜੰਗ ਦੇ ਮੈਦਾਨ ਵਿੱਚ ਮੂਹਰੇ ਹੋ ਕੇ ਸਿੰਘ ਲੜਨ ਲੱਗੇ ਹਨ, ਆਪਣਾ ਸੀਸ ਗੁਰੂ ਲੇਖੇ ਲਾ ਕੇ ਪਰਲੋਕ ਦੇ ਵਿੱਚ ਜਾ ਰਹੇ ਸੱਚਖੰਡ ਵਿੱਚ ਕਲਗੀਧਰ ਦੇ ਚਰਨਾਂ 'ਚ ਵਾਸਾ ਪਾ ਰਹੇ ਨੇ।
ਗਹੋ ਬਾਹੋ ਮੇਰੀ ਪਰਿਓ ਸ਼ਰਨ ਤੇਰੀ।
ਕਹਿੰਦੇ ਜਾਣ ਤੋਂ ਪਹਿਲਾਂ ਭਾਈ ਉਦੇ ਸਿੰਘ ਜੀ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਿਓ ਕਲਗੀਆਂ ਵਾਲੇ ਗੁਰਦੇਵ ਜੀ ਕਿ ਪਰਲੋਕ 'ਚ ਮੇਰੇ ਸਹਾਈ ਹੋਇਓ, ਮੈਂ ਆਪਣਾ ਸੀਸ ਹੁਣ ਜੰਗ ਦੇ ਮੈਦਾਨ 'ਚ ਲੇਖੇ ਲਾਉਣਾ। ਮਹਾਂਪੁਰਖ ਦੱਸਦੇ ਹੈ ਕਿ ਭਾਈ ਉਦੇ ਸਿੰਘ ਜੀ ਦਾ ਸੀਸ ਧੜ ਤੋਂ ਵੱਖਰਾ ਹੋ ਗਿਆ ਸੀ ਲੜਦਿਆਂ, ਸ਼ਾਹੀ ਟਿੱਬੀ ਤੋਂ ਲੜ ਕੇ ਪਿਛਲੇ ਪਾਸੇ ਤਕਰੀਬਨ 2-2.5 ਕਿਲੋਮੀਟਰ ਦੀ ਵਾਟ 'ਤੇ ਇੱਕ ਸਥਾਨ ਹੈ, ਉੱਥੇ ਭਾਈ ਉਦੇ ਸਿੰਘ ਜੀ ਨੇ ਆਪਣਾ ਸਰੀਰ ਸ਼ਾਂਤ ਕੀਤਾ, ਉੱਥੇ ਕਲਪ ਬ੍ਰਿਛ ਦੱਸਿਆ ਜਾਂਦਾ।
ਗਜ ਗਜ ਕਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ। ਅਕਾਲ ਅਕਾਲ ਅਕਾਲ।
ਇਹੋ ਜਿਹੇ ਮਹਾਨ ਯੋਧੇ ਸਨ, ਸਿਰ ਵੱਢੇ ਜਾਣ ਤੋਂ ਬਾਅਦ ਵੀ ਧੜ ਲੈ ਕੇ ਸੀਸ ਲੈ ਕੇ ਉੱਥੇ ਪਹੁੰਚੇ ਤੇ ਸਰੀਰ ਸ਼ਾਂਤ ਕੀਤਾ ਸੀ। ਭਾਈ ਉਦੇ ਸਿੰਘ ਜੀ ਬੇਨਤੀ ਕਰਦੇ, ਮਹਾਰਾਜ ਮੇਰੀ ਬਾਂਹ ਫੜਿਓ, ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ।
ਗੁਰੂ ਦੀਨ ਥਾਪੀ ਕਰਿਓ ਸ਼ਤਰੂ ਖਾਪੀ।
ਸਤਿਗੁਰੂ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਥਾਪੜਾ ਦਿੱਤਾ ਹੈ ਔਰ ਥਾਪੜਾ ਦੇ ਕੇ ਬਚਨ ਕੀਤਾ, ਜਾਓ ਭਾਈ ਉਦੇ ਸਿੰਘ ਜੀ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਦਾ ਨਾਸ਼ ਕਰ ਦਿਓ, ਦੁਸ਼ਮਣਾਂ ਦੇ ਆਹੂ ਲਾਹ ਸੁੱਟੋ।
ਜਹਾਂ ਮੋਹੇ ਬਾਸਾ ਰੱਖੋ ਤੋਹੇ ਪਾਸਾ।
ਭਾਈ ਉਦੇ ਸਿੰਘ ਜੀ ਤੁਹਾਡੇ ਨਾਲ ਸਾਡਾ ਬਚਨ ਹੈ, ਜਿੱਥੇ ਸਾਡਾ ਵਾਸਾ ਹੋਵੇਗਾ ਉੱਥੇ ਤੁਸੀਂ ਸਦਾ ਸਾਡੇ ਕੋਲ ਰਹੋਗੇ। ਭਾਈ ਉਦੇ ਸਿੰਘ ਕਲਗੀਧਰ ਜੀ ਦੇ ਕਮਰ ਕੱਸੇ ਦੇ ਸਿੰਘ ਹਨ, ਜਿਹੜੇ ਮਹਾਰਾਜ ਜੀ ਦੀ ਹਜ਼ੂਰੀ 'ਚ ਵਰਤਣ ਵਾਲੇ ਸਨ। ਕਹਿੰਦੇ ਜਿਵੇਂ ਇੱਥੇ ਕੋਲ ਰਹੇ ਹੋ ਭਾਈ ਉਦੇ ਸਿੰਘ ਜੀ, ਪਰਲੋਕ ਵਿੱਚ ਜਿੱਥੇ ਸਾਡਾ ਵਾਸਾ ਹੋਵੇਗਾ ਉੱਥੇ ਸਦਾ ਸਾਡੇ ਕੋਲ ਵਸੋਗੇ।
ਤਰੋ ਮੋਰ ਧਿਆਨਾ ਜੋ ਜੋ ਸ਼ਤਰੂਹਾਨਾ।
ਮੇਰਾ ਧਿਆਨ ਧਾਰਨ ਕਰਕੇ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਨੂੰ ਮਾਰਿਓ। ਪਾਤਸ਼ਾਹ ਕਹਿੰਦੇ ਜਦੋਂ ਲੜਨਾ ਵੀ ਹੈ ਨਾ ਉਦੋਂ ਧਿਆਨ ਮੇਰਾ ਹੋਣਾ ਚਾਹੀਦਾ ਸੁਰਤ ਵਿੱਚ ਕਿ ਮੈਂ ਆਪਣੇ ਗੁਰਦੇਵ ਦੇ ਲਈ, ਆਪਣੇ ਸਵਾਮੀ ਦੇ ਲਈ ਜੰਗ ਦੇ ਮੈਦਾਨ 'ਚ ਲੜ ਰਿਹਾ। ਗੁਰੂ ਪਾਤਸ਼ਾਹ ਦੇ ਯੋਧੇ ਜੰਗ ਦੇ ਮੈਦਾਨ 'ਚ ਲੜਦੇ ਤਾਂ ਉਹਨਾਂ ਦੀ ਸੁਰਤ ਵਿੱਚ ਗੁਰੂ ਸਾਹਿਬ ਦਾ ਧਿਆਨ ਹੁੰਦਾ ਕਿ ਅਸੀਂ ਆਪਣੇ ਸਵਾਮੀ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਸਤੇ ਲੜ ਰਹੇ ਹਾਂ। ਗੁਰਦੇਵ ਨੇ ਹਦਾਇਤ ਕੀਤੀ, ਭਾਈ ਉਦੇ ਸਿੰਘ ਜੀ ਮੇਰਾ ਧਿਆਨ ਧਾਰਨ ਕਰਕੇ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਨੂੰ ਮਾਰਨਾ ਹੈ।
ਦੋਹਰਾ ਜਿਤ ਕਰਦੇ ਮੈਂ ਕਾਮਨਾ ਪੰਥ ਸਰਦਾਰੀ ਪਾਏ।
ਮਹਾਰਾਜ ਜੀ ਕਹਿੰਦੇ ਤੁਹਾਡੇ ਨਾਲ ਜਿਹੜੇ ਯੋਧੇ ਜੰਗ ਦੇ ਮੈਦਾਨ 'ਚ ਜਾ ਰਹੇ ਨੇ, ਸੁਣੋ ਭਾਈ ਤੁਸੀਂ ਵੀ ਸਾਰੇ, ਜਿਨ੍ਹਾਂ ਦੇ ਮਨ 'ਚ ਕਾਮਨਾ ਹੈ ਕਿ ਸਾਨੂੰ ਪਾਤਸ਼ਾਹੀਆਂ ਤੇ ਸਰਦਾਰੀਆਂ ਮਿਲਣ, ਇਸ ਕਾਮਨਾ ਨੂੰ ਹਿਰਦੇ 'ਚ ਧਾਰਨ ਕਰਕੇ ਜਿਹੜੇ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾਉਣਗੇ महाराज जी कहिंदे अगले जन्म च असीं उहनां नूं सरदारियां ते पातशाहियां बख्श के नवाजांगे।
भोगे तरनी राज को मोहे मिले पुन आए।
ओ अगला जन्म धार के इस धरती दा राज ते सुख भोगणगे और भजन करदिआं होइआं अंत नूं शरीर त्याग के फिर मैनूं आ के मिलणगे, ओह मेरे विच ही आ के अभेद होणगे।
रसावल चंद जिते मोहे संगी लारेंगे पुजंगी।
पातशाह कहिंदे जिन्ने मेरे नाल दे संगी साथी योधे पुजंगी, पुजंगी मतलब उड्डणे नाग, पुजंगी मतलब ओह करुंडीए सप जेडे सतगुरु कलगीधर ने अपने कमर कसे चो प्रगट कीते है, वैरियां नू डंग के पानी भी ना मंगण देन। महाराज जी कहिंदे मेरे ऐसे भुजंगी सिंह योधे जदों जंग दे मैदान च लड़नगे।
बने तू प्रधाना पोगे सुख नाना।
मेरे उना समस्त भुजंगी सूरमिया योधिया दा जरनैल इत्थे भी और उत्थे भी भाई उदे सिंह जी तुसी होवोगे।
सत श्री अकाल।
जिन्नी जुझारुआ दी फौज है योधियां दी जंग दे मैदान च लड़ के शहीदियां पाउण वालियां दी, उहनां दे जरनैल भाई उदय सिंह जी तुसी होवोगे। ये साडा वचन है, साडा वादा है तुहानूं। हां जी,
प्रंग एस दीनो महामोद कीनो।
ए वर भाई उदय सिंह नू कलगीधर पातशाह ने बख्शे हन, ऐसियां खुशियां अपने सिखां नू बख्शियां हन।
नमो कीन चाला सो जोदा बिसाला।
भाई उदय सिंह जी जो बड़े योधे ने सूरमे ने अपने नाल दे साथियां समेत कलगीधर जी दे चरणा ते प्रणाम करके चले हन।
बड़ी शीघ्रतायो तिसी थावे आयो।
बड़ी शीघ्रताई नाल घोड़ा तेज करके उसे जगह ते शाही टिब्बी ते आ पहुंचे हन।
गुरु नंद जोधा दलंग पुंज रोदा।
जिथे गुरु साहब दे साहिबजादे बाबा अजीत सिंह जी बड़े रोह नाल वैरी दल नू रोक के खड़े हन।
बड़े ऊच गाजा महा युद्ध साजा।
उत्थे आए चकारे गजाउंदिआं सिंह भाई उदय सिंह जी जदों गजे ना ते जिहड़े सिंह अगे लड़ रहे सन उहनां नू वी हौंसला हो गया वी साडे साथी आ गए ने।
तजे तीर तीखे बिदे वीर दीखे।
तिखे तिखे तीर कमान चो छड़े ते वैरियां दियां हिक्कां नू प्रो प्रो के सुटन लगे ने।
गुरु नंद आचे करे बोल पाचे।
बाबा अजीत सिंह जी नू भाई उदय सिंह ने हथ जोड़े आख्या बाबा जी आप जी पिछे वापस चले जो कलगीधर जी अगे खड़े उड़ीकदे हां, तुसी हाले इत्थे नहीं शहीद होना, इत्थे शहादत प्राप्त करन लई असीं आए हां, तुहाडा स्थान कोई होर है, आप जी इत्थों विदा हो जाओ। बाबा अजीत सिंह जी नूं सहजे सहजे पिछे नूं मोड़िया।
पयो आपे आगे महा क्रोध जागे।
भारी वीर रस धारण करके बड़े रोह विच आ के भाई उदय सिंह जी आप मूहरे होए ने, सारे सिंघां दे आगू बन के लड़ रहे हन।
कयो पंत जाओ गुरु पैसे दाओ।
बाबा अजीत सिंह जी नू कह दिता कि तुसी यह रस्ता सीधा फड़ लो, अगे कलगीधर पातशाह सरसा नदी दे कंडे खड़े ने, उथे जा पहुंचो।
खरे सो उड़ीके चले फेर नीके।
ओ तुहानू उड़ीक रहे ने, जदों उन्हां कोल जाओगे तुहानू नाल लैके फिर अगे चलणगे।
कहे बार बारी चली जे अगारी।
बाबा अजीत सिंह जी दा चित नहीं पिया करदा जाण नू, लड़न नू चित करदा फिर भी लड़ी जांदे, थोड़ा जा पिछे हटदे फिर लड़न आ जांदे मूहरे, बार बार कह कह के बाबा अजीत सिंह जी नू मोड़दे हन।
गुरु पुत्र जोधा पिखे शत्रु क्रोधा।
गुरु साहब जी दे सूरमे बहादुर योधे पुत्र हन, जंग दे मैदान च जदों वैरियां नू वेखदे आ उहनां नू लड़े बिना उहनां नू मारे बिना छड के जाण नू चित नहीं करदा।
नहीं जान चाहा रण खेत महा।
जाण नू रूह नहीं पी मनदी बाबा अजीत सिंह जी दी, चित करदा वी लड़ी जाइए दिन चढ़दिआं ताईं ਜਦੋਂ ਤੱਕ ਇਹਨਾਂ ਵੈਰੀਆਂ ਨੂੰ ਮਾਰ ਕੇ ਮੁਕਾ ਨਹੀਂ ਦਿੰਦੇ।
ਪਿਤਾ ਬਾਕ ਜਾਨਾ ਨਾ ਮੀਟੋਂ ਪਛਾਨਾ।
ਪਰ ਸਮੱਸਿਆ ਇਹ ਬਣੀ ਹੈ ਕਿ ਕਲਗੀਧਰ ਜੀ ਦਾ ਹੁਕਮ ਆਇਆ ਵੀ ਅਜੀਤ ਸਿੰਘ ਜੀ ਆ ਜਾਣ, ਹੁਣ ਪਿਤਾ ਗੁਰੂ ਦਾ ਬਚਨ ਮੋੜਿਆ ਨਹੀਂ ਜਾਂਦਾ, ਨਹੀਂ ਤਾਂ ਦਿਲ ਨਹੀਂ ਪਿਆ ਕਰਦਾ ਰਣ ਭੂਮੀ ਨੂੰ ਛੱਡ ਕੇ ਜਾਣ ਨੂੰ।
ਗੁਰੂ ਔਰ ਚਾਲਾ ਬੜੋ ਜੁੱਧ ਕਾਲਾ।
ਆਖਰਕਾਰ ਗੁਰੂ ਬਚਨਾਂ ਦੇ ਰੰਗ ਵਿੱਚ ਹੁਕਮ ਚ ਬੱਝੇ ਹੋਏ ਸਾਹਿਬ ਬਾਬਾ ਅਜੀਤ ਸਿੰਘ ਜੀ ਸਤਿਗੁਰੂ ਜੀ ਵੱਲ ਘੋੜਾ ਮੋੜ ਕੇ ਚੱਲੇ ਹਨ ਤੇ ਜਾਂਦਿਆਂ ਜਾਂਦਿਆਂ ਵੀ ਯੁੱਧ ਕਰਦੇ ਜਾ ਰਹੇ ਹਨ।
ਉਹਦੇ ਸਿੰਘ ਗਾਡਾ ਰਿਪੂ ਰੋਕ ਠਾਡਾ।
ਭਾਈ ਉਹਦੇ ਸਿੰਘ ਜੀ ਜੋ ਬੜੇ ਪਰਪੱਕ ਹੋ ਕੇ ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਰੋਕ ਕੇ ਖੜੇ ਹਨ।
ਦੋਹਰਾ ਗੁਰ ਟਿਗ ਜੀਵਨ ਸਿੰਘ ਇੱਕ ਰੰਗ ਰੇਟਾ ਬੜ ਵੀਰ।
ਕਲਗੀਧਰ ਜੀ ਦੇ ਪਾਸ ਇੱਕ ਮਹਾਨ ਯੋਧੇ ਸਨ ਭਾਈ ਜੀਵਨ ਸਿੰਘ ਜੀ ਰੰਗਰੇਟਾ, ਗੁਰੂ ਕਾ ਬੇਟਾ, ਜਿਨ੍ਹਾਂ ਨੂੰ ਮਹਾਰਾਜ ਨੇ ਵਰ ਦੇ ਕੇ ਨਵਾਜਿਆ ਸੀ। ਭਾਈ ਜੈਤਾ ਜੀ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਜੀਵਨ ਸਿੰਘ ਨਾਮ ਕਰਕੇ ਪ੍ਰਗਟ ਹੋਏ, ਉਹ ਕਲਗੀਧਰ ਜੀ ਦੇ ਕੋਲ ਖੜੇ ਸੀ। ਬੜੇ ਵੀਰ, ਬੜੇ ਯੋਧੇ, ਜਰਨੈਲਾਂ ਚੋਂ ਮੂਹਰੇ ਹੋ ਕੇ ਲੜਨ ਵਾਲੇ ਸਨ।
ਤਿਸ ਕੋ ਸ਼੍ਰੀ ਮੁਖ ਤੇ ਕਿਓ ਗੱਛ ਅਜੀਤ ਸਿੰਘ ਤੀਰ।
ਬਾਬਾ ਜੀਵਨ ਸਿੰਘ ਨੂੰ ਵੇਖ ਕੇ ਕਲਗੀਧਰ ਜੀ ਨੇ ਹੁਕਮ ਕੀਤਾ ਕਿ ਜੀਵਨ ਸਿੰਘ ਜੀ ਤੁਸੀਂ ਜਾਓ ਅੱਗੇ, ਬਾਬਾ ਅਜੀਤ ਸਿੰਘ ਜੀ ਨੂੰ ਵੇਖ ਕੇ ਤੇ ਉਹਨਾਂ ਨੂੰ ਆਪਣੇ ਨਾਲ ਇੱਥੇ ਤੱਕ ਲੈ ਕੇ ਆਓ ਸਾਡੇ ਕੋਲ।
ਲਲਿਤ ਪਦ ਛੰਦ ਹੱਥ ਜੋੜ ਧਰ ਧੀਰਜ ਬੋਲਿਓ।
ਹੱਥ ਜੋੜ ਕੇ ਬੜੇ ਠਰੰਮੇ ਤੇ ਬੜੇ ਧੀਰਜ ਨਾਲ ਬਾਬਾ ਜੀਵਨ ਸਿੰਘ ਜੀ ਬੋਲੇ,
ਮਮ ਚਿਤ ਕੀ ਤੁਮ ਜਾਨੀ।
ਆਹਾ ਗੁਰਦੇਵ ਬਲਿਆਰ, ਕੁਰਬਾਨ ਆਪ ਜੀ ਤੋਂ ਤੁਸੀਂ ਮੇਰੇ ਦਿਲ ਦੀ ਬੁੱਝ ਲਈ ਹੈ। ਮੈਂ ਤਾਂ ਸੋਚਦਾ ਸੀ ਵੀ ਸਾਹਿਬ ਮੈਨੂੰ ਆਵਾਜ਼ ਮਾਰਨ ਤੇ ਮੈਂ ਛੇਤੀ ਨਾਲ ਜਾਵਾਂ, ਤੁਸੀਂ ਮੇਰੇ ਦਿਲ ਦੀ ਬੁੱਝ ਲਈ ਹੈ।
ਪਹੁੰਚਿਓ ਚੋਂ ਤਿੰਨੋਂ ਟਿਗ ਮੈਂ।
ਮਹਾਰਾਜ ਮੈਂ ਪਹੁੰਚਣਾ ਚਾਹੁੰਦਾ ਹਾਂ ਬਾਬਾ ਅਜੀਤ ਸਿੰਘ ਤਾਈ ਅੱਗੇ।
ਚੱਲ ਆਇਸ ਆਪ ਬਖਾਨੀ।
ਮਹਾਰਾਜ ਮੈਂ ਜਾਣਾ ਚਾਹੁੰਦਾ ਸੀ, ਆਪ ਜੀ ਨੇ ਆਗਿਆ ਦੇ ਦਿੱਤੀ ਹੈ।
ਇਸ ਸਲਤਾ ਲਗ ਮੈਂ ਲੈ ਪਹੁੰਚੋ।
ਮਹਾਰਾਜ ਇਹ ਕਿਰਪਾ ਕਰੋ ਕਿ ਮੈਂ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਚੋਂ ਵੈਰੀਆਂ ਦੇ ਘੇਰੇ ਚੋਂ ਕੱਢ ਕੇ ਲਿਆ ਕੇ ਆ ਸਲਤਾ, ਸਲਤਾ ਸੀ ਉੱਥੇ ਸਰਸਾ ਨਾਲਾ, ਇਸ ਸਰਸੇ ਨਾਲੇ ਤਾਈ ਮਹਾਰਾਜ ਜੀ ਬਾਬਾ ਅਜੀਤ ਸਿੰਘ ਨੂੰ ਨਾਲ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂ।
ਹਿੰਮਤ ਏਤਕ ਦੀਨੀ।
ਇੰਨੀ ਕੁ ਹਿੰਮਤ ਮਹਾਰਾਜ ਮੈਨੂੰ ਆਪ ਜੀ ਦੇ ਦਿਓ, ਇੰਨਾ ਕੁ ਤਾਣ ਮੈਨੂੰ ਬਖਸ਼ ਦਿਓ ਕਿ ਮੈਂ ਬਾਬਾ ਅਜੀਤ ਸਿੰਘ ਜੀ ਨੂੰ ਉੱਥੋਂ ਘੇਰੇ ਚੋਂ ਕੱਢ ਕੇ ਲਿਆ ਕੇ ਇੱਥੇ ਇਸ ਨਾਲੇ ਤੱਕ ਤੁਹਾਡੇ ਚਰਨਾਂ 'ਚ ਲਿਆ ਕੇ ਹਾਜ਼ਰ ਕਰ ਸਕਾਂ।
ਆਗੇ ਚਾਹੋ ਸੋ ਕਰੋ ਕਿਰਪਾ ਨਿਧ।
ਅੱਗੇ ਜਿਵੇਂ ਆਪ ਜੀ ਚਾਹੋਗੇ ਤਿਵੇਂ ਕਿਰਪਾ ਨਿਧ ਸਵਾਮੀ ਜੀ ਮੈਂ ਕਰਾਂਗਾ।
ਬੜੀ ਲੜਾਈ ਪੀਨੀ।
ਬੜੀ ਭਿਆਨਕ ਸਖਤ ਲੜਾਈ ਹੋ ਰਹੀ ਹੈ।
ਸਰਸਾ ਨਾਮ ਹੁਤੋ ਇੱਕ ਨਾਲਾ।
ਸਰਸੇ ਨਾਮ ਦਾ ਇਹਨੂੰ ਗੁਰੂ ਮਾਰਿਆ ਨਾਲਾ ਕਹਿੰਦੇ ਹੈ ਸਰਸੇ ਨੂੰ, ਇਹ ਸਰਸਾ ਨਾਮ ਦਾ ਇੱਕ ਨਾਲਾ ਸੀ।
ਇਸ ਕੇ ਤਟ ਗੁਰ ਠਾਡੇ।
ਉਹਦੇ ਕਿਨਾਰੇ ਉਸ ਵੇਲੇ ਕਲਗੀਧਰ ਜੀ ਖਲੋਤੇ ਜਦੋਂ ਬਾਬਾ ਜੀਵਨ ਸਿੰਘ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ।
ਸੁਣ ਕੇ ਜੀਵਨ ਸਿੰਘ ਤੇ ਬੋਲੇ।
ਜਦੋਂ ਬਾਬਾ ਜੀਵਨ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਬਾਬਾ ਅਜੀਤ ਸਿੰਘ ਜੀ ਨੂੰ ਨਾਲ ਲੈ ਕੇ ਇਸ ਨਾਲੇ ਤੱਕ ਆ ਪਹੁੰਚਾਂ, ਇੰਨਾ ਕੁ ਬਲ ਦੇ ਦਿਓ, ਤਾਂ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਗਮਨੋ ਵੈ ਕਰ ਗਾਡੇ।
ਮਹਾਰਾਜ ਜੀ ਕਹਿੰਦੇ ਜਾਓ ਜੀਵਨ ਸਿੰਘ ਜੀ, ਪਰਪੱਕ ਹੋ ਕੇ ਸੂਰਮੇ ਬਣ ਕੇ ਜਾਓ।
ਪਹੁੰਚੋ ਇਸ ਨਾਲੇ ਕੇ ਤੱਟ ਲੋ।
ਕਹਿੰਦੇ ਇਸ ਨਾਲੇ ਦੇ ਤੱਟ ਤੱਕ ਤੁਸੀਂ ਵਾਪਸ ਆਓਗੇ, ਇੱਥੋਂ ਤੱਕ ਆਉਂਦਿਆਂ ਤੁਹਾਡਾ ਵਾਲ ਵੀ ਵਿੰਗਾ ਨਾ ਹੋਵੇਗਾ।
ਇਹ ਮਰਜ਼ੀ ਜੇ ਤੋਹੀ।
ਜੇ ਤੁਹਾਡੀ ਇਹ ਮਰਜ਼ੀ ਹੈ ਕਿ ਤੁਸੀਂ ਇਸ ਨਾਲੇ ਤੱਕ ਵਾਪਸ ਆਉਣਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਇੱਛਾ ਪੂਰੀ ਹੋਵੇਗੀ।
ਆਏ ਇਹਾਂ ਲੱਗ ਹੀ ਤੂੰ ਪਹੁੰਚੇ।
ਤੁਸੀਂ ਇੱਛਾ ਹੀ ਇਹ ਕੀਤੀ ਹੈ ਵੀ ਇੱਥੇ ਤੱਕ ਪਹੁੰਚਣਾ, ਤੇ ਇੱਥੇ ਤੱਕ ਹੀ ਤੁਸੀਂ ਆਵੋਗੇ,
ਆਗੇ ਗਮਨ ਨਾ ਹੋਈ,
ਔਰ ਇੱਥੇ ਲੜ ਕੇ ਸ਼ਹੀਦੀ ਪਾਵੋਗੇ, ਇੱਥੋਂ ਅੱਗੇ ਸਾਡੇ ਨਾਲ ਤੁਹਾਡਾ ਜਾਣਾ ਨਹੀਂ ਹੋਵੇਗਾ।
ਕਹਿਤ ਜਹਾਂ ਲੱਗ ਪਹੁੰਚਣ ਤੈ ਅਬ,
ਇੱਥੇ ਤੱਕ ਪਹੁੰਚਣ ਦੀ ਗੱਲ ਤੁਸੀਂ ਹੁਣ ਕਰ ਲੈਂਦੇ, ਜੇ ਅੱਗੇ ਤੱਕ ਜਾਣ ਦੀ ਗੱਲ ਕਰਦੇ ਤੇ ਅੱਗੇ ਤੱਕ ਚਲੇ ਜਾਂਦੇ। ਤੁਸੀਂ ਬੇਨਤੀ ਕੀਤੀ ਵੀ ਇੱਥੇ ਤੱਕ ਆਵਾਂ, ਇੰਨੀ ਸ਼ਕਤੀ ਦੇ ਦਿਓ, ਇੱਥੇ ਹੀ ਵੈਰੀਆਂ ਨੂੰ ਰੋਕ ਕੇ ਤਖਤਾ ਬਣ ਕੇ ਲੜਦਿਆਂ ਹੋਇਆਂ ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ ਦੇ ਬਚਨਾਂ ਤੇ ਤੁਸੀਂ ਇੱਥੇ ਹੀ ਪਹਿਰਾ ਦੇਵੋਗੇ।
ਤੈ ਲੋ ਆਏ ਨਿਸੰਸੇ,
ਜੇ ਅੱਗੇ ਤੱਕ ਆਉਣ ਦਾ ਬਚਨ ਕਰਦੇ ਤੇ ਨਿਰਸੰਸੇ ਅੱਗੇ ਤੱਕ ਆ ਜਾਂਦੇ।
ਬਿਲਮ ਨਾ ਕਰੋ ਪਿਆਨੋ ਸਨਮੁਖ,
ਜਾਓ ਜੀਵਨ ਸਿੰਘ ਜੀ ਹੁਣ ਦੇਰੀ ਨਾ ਕਰੋ, ਛੇਤੀ ਨਾਲ ਵੈਰੀਆਂ ਦੇ ਸਨਮੁਖ ਜਾਓ।
ਸਮੁਦਾਈ ਰਿਪ ਧਵੰਸੇ,
ਜਿੰਨੇ ਦੁਸ਼ਮਣ ਸਾਹਮਣੇ ਆ ਰਹੇ ਨੇ ਉਹਨਾਂ ਦਾ ਨਾਸ਼ ਕਰ ਦਿਓ।
ਸੁਣ ਪ੍ਰਭ ਬਾਤ ਗਯੋ ਹਟ ਕਰਕੇ,
ਸਤਿਗੁਰੂ ਜੀ ਦੇ ਵਾਕ ਸੁਣ ਕੇ ਧੰਨ ਬਾਬਾ ਜੀਵਨ ਸਿੰਘ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਹੱਠ ਕਰਕੇ ਵਧੇ ਹਨ।
ਸ਼ੀਘਰ ਪਹੁੰਚੇ ਉਹ ਜਾਈ,
ਬਸ ਗੱਲ ਕੀ ਵੇਖਦਿਆਂ ਵੇਖਦਿਆਂ ਅੱਖ ਦੇ ਫੋਰ ਵਿੱਚ ਹੀ ਮਾਨੋ ਜਿਵੇਂ ਅੱਗੇ ਜਾ ਪਹੁੰਚੇ ਹਨ।
ਉੱਚੇ ਬੋਲਤ ਸਿੰਘ ਪਛਾਣਤ,
ਹਨੇਰਾ ਸੀ ਉੱਚੇ ਬੋਲ ਕੇ ਆਵਾਜ਼ ਮਾਰ ਕੇ, ਕਿਉਂਕਿ ਸਿੰਘਾਂ ਦੇ ਕੋਟ ਵਰਲਡ ਹੁੰਦੇ ਸਨ, ਤੋ ਕੋਟ ਵਰਲਡ ਬੋਲ ਕੇ ਸਿੱਘਾਂ ਨੇ ਇੱਕ ਦੂਜੇ ਨੂੰ ਪਛਾਣਿਆ।
ਫੈਲਿਓ ਤਮ ਸਮੁਦਾਈ,
ਹਨੇਰਾ ਸੀ ਪਹਿਚਾਣ, ਕਿਉਂਕਿ ਸਾਹਮਣੇ ਦਿਸਦਾ ਤਾਂ ਕੁਝ ਨਹੀਂ ਸੀਗਾ, ਕੇਵਲ ਮੂੰਹ ਤੋਂ ਜਿਹੜੇ ਸ਼ਬਦ ਬੋਲਦੇ ਸਨ ਉਹਦੇ ਨਾਲ ਹੀ ਇੱਕ ਦੂਜੇ ਨੂੰ ਪਛਾਣਦੇ ਹਨ ਵੀ ਕਿਹੜੀ ਫੌਜ ਹੈ।
ਸਨੇ ਸਨੇ ਮਾਰਤ ਰਿਪ ਗਨ ਕੋ,
ਕਹਿੰਦੇ ਉਹ ਸਹਿਜੇ ਸਹਿਜੇ ਜੰਗ ਦੇ ਮੈਦਾਨ ਚ ਵੈਰੀ ਨੂੰ ਮਾਰਦੇ ਹਨ ਔਰ ਕਈ ਸਿੰਘ ਸ਼ਹੀਦ ਹੋ ਰਹੇ ਹਨ।
ਆਵਤ ਗੁਰਸੁਤ ਚਾਲਾ,
ਉਧਰੋਂ ਬਾਬਾ ਅਜੀਤ ਸਿੰਘ ਜੀ ਵੀ ਲੜਦਿਆਂ ਲੜਦਿਆਂ ਵੈਰੀ ਨਾਲ ਇਸ ਪਾਸੇ ਨੂੰ ਆ ਰਹੇ ਨੇ।
ਮਿਲਿਓ ਜਾਏ ਸਭ ਬਾਤ ਬਖਾਨੀ,
ਬਾਬਾ ਜੀਵਨ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਆ ਕੇ ਮਿਲੇ ਫਤਿਹ ਗਜਾਈ, ਕਲਗੀਧਰ ਪਾਤਸ਼ਾਹ ਜੀ ਦਾ ਬਚਨ ਆ ਕੇ ਬਾਬਾ ਅਜੀਤ ਸਿੰਘ ਜੀ ਨੂੰ ਸੁਣਾਇਆ ਕਿ ਸਤਿਗੁਰਾਂ ਨੇ ਮੈਨੂੰ ਹੁਕਮ ਕਰਕੇ ਆਪ ਜੀ ਦੇ ਪਾਸ ਭੇਜਿਆ ਹੈ।
ਚਲੀਏ ਮਗ ਇਸ ਕਾਲਾ,
ਬਾਬਾ ਜੀ ਆਪ ਜੀ ਕਿਰਪਾ ਕਰਕੇ ਹੁਣ ਮੇਰੇ ਨਾਲ ਚੱਲੋ ਅੱਗੇ ਬਾਜਾਂ ਵਾਲੇ, ਕਲਗੀਧਰ ਪਿਤਾ ਗੁਰਦੇਵ ਜੀ ਤੁਹਾਨੂੰ ਉਡੀਕ ਰਹੇ ਨੇ।
ਕਰੇ ਪ੍ਰਤੀਖਨ ਮੋਏ ਪਠਾਇਓ,
ਉਡੀਕ ਰਹੇ ਨੇ ਮੈਨੂੰ ਆਪ ਜੀ ਨੂੰ ਲਿਜਾਣ ਵਾਸਤੇ ਭੇਜਿਆ ਹੈ।
ਉਹਦੇ ਸਿੰਘ ਰਿਪ ਰੋਕੇ,
ਭਾਈ ਉਹਦੇ ਸਿੰਘ ਜੀ ਇੱਥੇ ਦੁਸ਼ਮਣ ਨੂੰ ਰੋਕ ਕੇ ਰੱਖਣਗੇ, ਇਹ ਵੈਰੀ ਦਲ ਨੂੰ ਰੋਕ ਕੇ ਰੱਖਣਗੇ ਤਖਤੇ ਬਣ ਕੇ, ਆਪ ਜੀ ਮੇਰੇ ਨਾਲ ਕਲਗੀਧਰ ਜੀ ਦੇ ਪਾਸ ਚੱਲ ਕੇ ਹਾਜ਼ਰ ਹੋਵੋ।
ਸੁਣ ਅਜੀਤ ਸਿੰਘ ਸੁਪੱਟ ਪ੍ਰਭੂ ਸੁਤ,
ਬਾਬਾ ਅਜੀਤ ਸਿੰਘ ਜੀ ਨੇ ਵੇਖਿਆ ਕਿ ਗੁਰੂ ਸਾਹਿਬ ਜੀ ਦੇ 94 ਯੋਧਿਆਂ ਚੋਂ ਬਾਬਾ ਜੀਵਨ ਸਿੰਘ ਜੀ ਸੂਰਮੇ ਯੋਧੇ ਹਨ ਤੇ ਇਹਨਾਂ ਦਾ ਬਚਨ ਮੰਨ ਕੇ ਨਾਲ ਚੱਲੇ ਹਨ।
ਮਿਟੇ ਤੁਰਕ ਅਵਲੋਕੇ,
ਵੇਖਿਆ ਕਿ ਤੁਰਕ ਇੱਕ ਵਾਰੀ ਪਿੱਛੇ ਹਟ ਗਏ ਸਨ, ਕਿਉਂਕਿ ਬਾਬਾ ਜੀਵਨ ਸਿੰਘ ਜੀ ਨੇ ਵੀ ਆ ਕੇ ਤਲਵਾਰ ਵਾਹੀ ਤੀਰ ਚਲਾਏ ਤੇ ਇੱਕ ਵਾਰੀ ਵੈਰੀ ਦੇ ਪੈਰ ਪਛੜ ਗਏ, ਹਲ ਗਏ। ਮੌਕਾ ਵੇਖ ਕੇ ਬਾਬਾ ਅਜੀਤ ਸਿੰਘ ਜੀ ਹੁਣ ਜਾਣ ਲੱਗੇ, ਭਾਈ ਉਹਦੇ ਸਿੰਘ ਜੀ ਨੇ ਵੈਰੀਆਂ ਦਾ ਅੱਗਾ ਰੋਕੀ ਰੱਖਿਆ।
ਤਉ ਗਮਨ ਕਰ ਸਨੇ ਸਨੇ ਚੱਲ,
ਫਿਰ ਵੀ ਸਹਿਜੇ ਸਹਿਜੇ ਚੱਲਦੇ ਨੇ, ਨੀ ਵੀ ਭਾਜੜ ਨੀ ਭਾਈ ਵੀ ਛੇਤੀ ਨਾਲ ਦੌੜ ਕੇ ਜਾਣਗੇ, ਉਹਦੇ ਨਾਲ ਮਨੋਬਲ ਘਟਦਾ ਹੈ ਫੌਜ ਦਾ, ਫਿਰ ਵੀ ਸਹਿਜੇ ਸਹਿਜੇ ਘੋੜਿਆਂ ਨੂੰ ਤੋਰ ਕੇ ਜਾ ਰਹੇ ਹਨ।
ਲੜਤ ਉਦੇ ਸਿੰਘ ਜਾਨਾ,
ਜਾਣਿਆ ਕਿ ਭਾਈ ਉਦੇ ਸਿੰਘ ਜੀ ਲੜ ਰਹੇ ਨੇ, ਇਹ ਵੈਰੀ ਨੂੰ ਅੱਗੇ ਨਹੀਂ ਵਧਣ ਦੇਣਗੇ ਜਦੋਂ ਤੱਕ ਭਾਈ ਉਦੇ ਸਿੰਘ ਦੇ ਸਰੀਰ ਚ ਸਾਹ ਚੱਲਦੇ ਨੇ, ਉਦੋਂ ਤਾਈ ਦੁਸ਼ਮਣ ਅੱਗੇ ਨਹੀਂ ਵਧੇਗਾ।
ਆਗੇ ਸਤਿਗੁਰ ਕੇ ਬਹੀਰ ਸਭ,
ਉਧਰ ਗੁਰੂ ਸਾਹਿਬ ਜੀ ਦਾ ਜਿੰਨਾ ਬਹੀਰ ਸੀ ਉਹ ਸਭ ਤੋਂ ਮੂਹਰੇ ਅੱਗੇ ਚਲਾ ਗਿਆ।
ਰਣ ਤੇ ਤ੍ਰਸਤ ਪਿਆਨਾ,
ਜਿੰਨਾ ਬਹੀਰ ਸੀ ਮਾਈਆਂ ਬੀਬੀਆਂ ਸਨ ਉਹ ਜੰਗ ਦੇ ਮੈਦਾਨ ਚੋਂ ਤਰਸਤ ਹੋ ਕੇ ਛੇਤੀ ਨਾਲ ਦੂਰ ਤੱਕ ਚਲੇ ਗਏ।
ਸਨੇ ਸਨੇ ਤਿੰਨ ਰੱਛਕ ਵੈ ਕਰ,
ਸਤਿਗੁਰੂ ਜੀ ਵੀ ਤਿੰਨਾਂ ਦੇ ਰੱਛਕ ਹੋ ਕੇ ਵੀ ਦੁਸ਼ਮਣ ਉਹਨਾਂ ਦੇ ਪਿੱਛੇ ਨਾ ਜਾਵੇ, ਕਲਗੀਧਰ ਜੀ ਵੀ ਬੜੀ ਨੀਤੀ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਨਾਲ ਨਾਲ ਜਾ ਰਹੇ ਨੇ।
ਮਾਰਗ ਸ਼੍ਰੀ ਪ੍ਰਭ ਚਾਲੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਚੱਲ ਪਏ ਨੇ, ਸਰਸਾ ਨਦੀ ਦਾ ਕੰਢਾ ਪਾਰ ਕਰਨ ਲੱਗੇ ਹਨ।
ਰੋਪੜ ਲੱਗ ਨਿਰਬਾਹ ਕਰੇ ਸਭ,
ਰੋਪੜ ਤੱਕ ਆਉਂਦਿਆਂ ਮਹਾਰਾਜ ਜੀ ਨੇ ਸਾਰੇ ਵਹੀਰ ਦਾ ਨਿਰਬਾਹ ਕੀਤਾ, ਉਹਨਾਂ ਦੇ ਨਾਲ ਨਾਲ ਚਲਦਿਆਂ ਮਹਾਰਾਜ ਜੀ ਨੇ ਪਿੱਛੇ ਉਹਨਾਂ ਦੀ ਪੂਰੀ ਪੈਰਵਾਈ ਕਰਦਿਆਂ ਆਏ।
ਪਿੱਛੇ ਜੰਗ ਵਿਸਾਲੇ,
ਸਤਿਗੁਰਾਂ ਦੇ ਪਿੱਛੇ ਭਾਰੀ ਗਹਿ ਗੱਚ ਜੰਗ ਹੁੰਦਾ ਰਿਹਾ।
ਸਿੰਘ ਪੰਚ ਸਹਿ ਸੰਗ ਹੁਤੇ ਪਟ,
ਜਦੋਂ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਚੱਲੇ ਉਦੋਂ ਤਕਰੀਬਨ 500 ਸਿੰਘ ਨਾਲ ਸਨ।
ਗੱਡ ਕੋ ਜਬ ਤਾਜੀ ਆਏ,
ਜਦੋਂ ਕਿਲਾ ਆਨੰਦਗੜ੍ਹ ਸਾਹਿਬ ਛੱਡ ਕੇ ਆਏ 500 ਯੋਧੇ ਮਹਾਰਾਜ ਜੀ ਦੇ ਨਾਲ ਸਨ।
ਕੇਤਕ ਉਦੇ ਸਿੰਘ ਕੋ ਸੰਗੀ,
ਕਈ ਸਿੰਘ ਉਹਨਾਂ ਵਿੱਚੋਂ ਭਾਈ ਉਦੇ ਸਿੰਘ ਦੇ ਸੰਗੀ ਬਣ ਕੇ ਜੰਗ ਦੇ ਮੈਦਾਨ ਚ ਗਏ ਹਨ।
ਲੜਤ ਜੰਗ ਮੈਂ ਜਾਏ,
ਔਰ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਜੰਗ ਦੇ ਮੈਦਾਨ ਚੋਂ ਲੜ ਰਹੇ ਨੇ।
ਕੇਤਕ ਗੁਰ ਸੁੱਤ ਕੇ ਹੋਏ ਸੰਗੀ,
ਕਈ ਸਿੰਘ ਉਹਨਾਂ ਵਿੱਚੋਂ ਸਹਿ ਬਾਬਾ ਅਜੀਤ ਸਿੰਘ ਜੀ ਦੇ ਸੰਗੀ ਸਨ, ਉਹ ਵੀ ਕੁਝ ਉੱਥੇ ਰਹਿ ਗਏ, ਕੁਝ ਬਾਬਾ ਅਜੀਤ ਸਿੰਘ ਜੀ ਦੇ ਨਾਲ ਆ ਗਏ।
ਜਵਾਲਾ ਬੰਮਣੀ ਛੋਰੇ,
ਜਵਾਲਾ ਬੰਮਣੀਆਂ ਬੰਦੂਕਾਂ ਚਲਾ ਰਹੇ ਨੇ ਸਿੰਘ ਯੋਧੇ।
ਔਰ ਸਕਲ ਕਲਗੀ ਧਰ ਕੇ ਟਿਗ,
ਬਾਕੀ ਜਿੰਨੇ ਸਿੰਘ ਨੇ ਉਹ ਕਲਗੀ ਧਰ ਜੀ ਦੇ ਨਾਲ ਹਨ।
ਮਿਲੇ ਸ਼ਤਰੂ ਹੱਥ ਮੋਰੇ,
ਜਿਹੜਾ ਦੁਸ਼ਮਣ ਆ ਕੇ ਤਿਨਾਂ ਨੂੰ ਮਿਲਦਾ ਉਹਨੂੰ ਮਾਰ ਕੇ ਉਹਦਾ ਮੂੰਹ ਮੋੜ ਦਿੰਦੇ ਨੇ ਜਾਂ ਫਿਰ ਰਣ ਭੂਮੀ ਚ ਮਾਰ ਮੁਕਾਉਂਦੇ ਹਨ।
ਸੁਣੋ ਉਦੇ ਸਿੰਘ ਸੋ ਰਣ ਪਾਜਿਮ,
ਇਹ ਤੇ ਸੀ ਇਸ ਪਾਸੇ ਦਾ ਪ੍ਰਸੰਗ, ਹੁਣ ਉੱਥੇ ਸੁਣੋ ਜਿੱਥੇ ਭਾਈ ਉਦੇ ਸਿੰਘ ਜੀ ਲੜ ਰਹੇ ਨੇ। ਸ਼ਾਹੀ ਟਿੱਬੀ ਤੇ ਖਲੋ ਕੇ ਵੈਰੀ ਦਲ ਦਾ ਮੁਕਾਬਲਾ ਕਰ ਰਹੇ ਨੇ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਜੂਝ ਰਹੇ ਨੇ ਭਾਈ ਸਾਹਿਬ। ਭਾਈ ਉਦੇ ਸਿੰਘ ਜੀ ਦਾ ਰਣ, ਉਹਨਾਂ ਦਾ ਜੰਗ ਸੁਣੋ ਜੀ।
ਟੂਕੇ ਤੁਰਕ ਪਹਾੜੀ,
ਭਾਈ ਉਦੇ ਸਿੰਘ ਜੀ ਜਦੋਂ ਲੜੇ ਨਾ ਇੰਨੀ ਬਹਾਦਰੀ ਨਾਲ ਲੜੇ ਕਿ ਵੈਰੀਆਂ ਨੂੰ ਇਉਂ ਜਾਪਿਆ ਵੀ ਸ਼ਾਇਦ ਕਲਗੀਧਰ ਜੀ ਆਪ ਲੜ ਰਹੇ ਨੇ, ਤੇ ਜਿੰਨੇ ਤੁਰਕ ਸੀ ਜਿੰਨੇ ਪਹਾੜੀਏ ਸੀ ਉਹ ਸਾਰੇ ਢੁੱਕ ਕੇ ਉੱਥੇ ਭਾਈ ਉਦੇ ਸਿੰਘ ਤੇ ਆਣ ਕੇ ਪੈ ਗਏ। ਉਹਨਾਂ ਸਾਰਿਆਂ ਦਾ ਧਿਆਨ ਭਾਈ ਉਦੇ ਸਿੰਘ ਨੇ ਆਪਣੇ ਵੱਲ ਖਿੱਚ ਲਿਆ, ਲੜੇ ਇੰਨੀ ਬਹਾਦਰੀ ਨਾਲ ਕਿ ਦੁਸ਼ਮਣ ਨੂੰ ਇਹੀ ਭੁਲੇਖਾ ਲੱਗਾ ਵੀ ਸ਼ਾਇਦ ਖੁਦ ਬਾਜਾਂ ਵਾਲੇ ਸਤਿਗੁਰੂ ਆਪ ਆਪਣੇ ਸਿੰਘਾਂ ਸਮੇਤ ਇੱਥੇ ਖਲੋ ਕੇ ਲੜ ਰਹੇ, ਇੰਨੀ ਦਲੇਰੀ ਨਾਲ ਇੰਨੀ ਬਹਾਦਰੀ ਨਾਲ। ਹਾਂਜੀ,
ਜਾਨਿਓ ਗੁਰੂ ਇਹਾਂ ਰਣ ਕਾਲਤ,
ਦੁਸ਼ਮਣਾਂ ਨੇ ਸਾਰਿਆਂ ਨੇ ਇੱਥੇ ਹਮਲਾ ਕਰਤਾ ਭਾਈ ਉਦੇ ਸਿੰਘ ਤੇ, ਇਹ ਜਾਣ ਕੇ ਵੀ ਗੁਰੂ ਸਾਹਿਬ ਇੱਥੇ ਆਪ ਲੜ ਰਹੇ ਨੇ।
ਪਕੜ ਕਿਦੋਂ ਲਿਓ ਮਾਰੀ,
ਦੁਸ਼ਮਣ ਦੇ ਮਨ ਚ ਇਹ ਖਿਆਲ ਸੀ ਤੁਰਕਾਂ ਦੇ ਵੀ ਤੇ ਪਹਾੜੀਆਂ ਦੇ ਵੀ, ਪਹਾੜੀਏ ਵੀ ਚਾਹੁੰਦੇ ਆ ਵੀ ਗੁਰੂ ਜੀ ਨੂੰ ਫੜ ਲਈਏ, ਤੁਰਕ ਵੀ ਚਾਹੁੰਦੇ ਅਸੀਂ ਫੜ ਲਈਏ ਜਾਂ ਫਿਰ ਮਾਰ ਮੁਕਾਈਏ, ਦੋਨਾਂ ਚੋਂ ਇੱਕ ਕੰਮ ਅੱਜ ਜ਼ਰੂਰ ਕਰਨਾ, ਜਾਂ ਮਾਰ ਦੇਣਾ ਜਾਂ ਜਿਉਂਦਿਆਂ ਪਕੜ ਲੈਣਾ ਹੈ।
ਪਾਏ ਜ਼ੋਰ ਅਣਗਿਣਤ ਚਮੂ ਤਬ,
ਅਣਗਿਣਤ ਫੌਜ, ਦੁਸ਼ਮਣ ਦੀ ਫੌਜ ਦੀ ਗਿਣਤੀ ਤਾਂ ਹੈ ਹੀ ਨਹੀਂ ਸੀ, 10 ਲੱਖ ਤਾਂ ਖਵਾਜੇ ਖਿਜਰ ਖਾਂ ਦੇ ਨਾਲ ਆਏ, ਬਾਕੀ ਲੱਖਾਂ ਦੀ ਗਿਣਤੀ ਚ ਪਹਿਲਾਂ ਵੀ ਹਾਜ਼ਰ ਸੀ। ਗਿਣਤੀ ਮਿਣਤੀ ਕੋਈ ਨਹੀਂ, ਤਕਰੀਬਨ ਸਾਰੇ ਢੁੱਕ ਕੇ ਇੱਥੇ ਆ ਪਏ ਜਿੱਥੇ ਭਾਈ ਉਦੇ ਸਿੰਘ ਜੀ ਲੜ ਰਹੇ ਹਨ।
ਉਮੜੀ ਓਰੜ ਆਈ,
ਕਹਿੰਦੇ ਉਮੜ ਕੇ ਓਰੜ, ਯਾਨੀ ਕਿ ਅੰਤ ਨੂੰ ਸਾਰੀ ਫੌਜ ਹੀ, ਤਕਰੀਬਨ ਸਾਰੇ ਸਿਪਾਹੀ, ਪਹਾੜੀਏ ਜਿੰਨੇ ਮੀਏ ਚੀਏ ਸਾਰੇ, ਸਾਰਿਆਂ ਨੇ ਭਾਈ ਉਦੇ ਸਿੰਘ ਦੇ ਉੱਤੇ ਆ ਕੇ ਸ਼ਾਹੀ ਟਿੱਬੀ ਦੇ ਕੋਲ ਇੱਥੇ ਹਮਲਾ ਬੋਲ ਦਿੱਤਾ।
ਧੁਖੇ ਪਲੀਤੇ ਛੂਟੇ ਗੁਲਕਾ,
ਪਲੀਤੇ ਧੁਖ ਰਹੇ ਨੇ, ਗੋਲੀਆਂ ਦਗ ਰਹੀਆਂ ਨੇ, ਕੜਾਕ ਕੜਾਕ ਦੀ ਆਵਾਜ਼ ਆ ਰਹੀ ਹੈ।
ਗਿਰੇ ਵੀਰ ਸਮੁਦਾਈ,
ਵੀਰ ਯੋਧੇ ਜਿਨ੍ਹਾਂ ਨੂੰ ਗੋਲੀਆਂ ਹਿੱਕਾਂ ਚ ਵੱਜਦੀਆਂ ਸਿਰਾਂ ਚ ਵੱਜਦੀਆਂ, ਉਹ ਧੜੰਮ ਦੇ ਕੇ ਉੱਛਲ ਕੇ ਘੋੜਿਆਂ ਤੋਂ ਜ਼ਮੀਨ ਤੇ ਡਿੱਗਦੇ, ਤੇ ਬੜੀ ਭਿਆਨਕ ਆਵਾਜ਼ ਆਉਂਦੀ ਆ ਧੜੰਮ ਦੇ ਕੇ ਡਿੱਗਣ ਦੀ।
ਰੁਪਿਓ ਉਦੇ ਸਿੰਘ ਤਜਤ ਨਾ ਥਲਕੋ,
ਭਾਈ ਉਦੇ ਸਿੰਘ ਜੀ ਰੁਕ ਗਏ ਪੈਰ ਅੜਾ ਕੇ, ਜੰਗ ਦੇ ਮੈਦਾਨ ਚ ਜਿਵੇਂ ਕੋਈ ਰਣ ਥੰਭਾ ਨਹੀਂ ਕੱਢਿਆ ਜਾਂਦਾ, ਹਿਲਦੇ ਵੀ ਨਹੀਂ ਉੱਥੋਂ, ਪਿੱਛੇ ਨੂੰ ਨਹੀਂ ਜਾਂਦੇ, ਅੱਗੇ ਹੀ ਵੱਧਦੇ ਜਾ ਰਹੇ ਨੇ ਵੈਰੀ ਦੇ ਨਾਲ ਲੜਦਿਆਂ ਹੋਇਆਂ।
ਹਤੇ ਤੀਰ ਕਰ ਕ੍ਰੋਧਾ,
ਬੜੇ ਕ੍ਰੋਧ ਚਾ ਕੇ ਕੱਚੀਚੀਆਂ ਵੱਟ ਵੱਟ ਕੇ ਭੌਹਾਂ ਚੜਾ ਚੜਾ ਕੇ ਭਾਈ ਉਦੇ ਸਿੰਘ ਜੀ ਕਮਾਨ ਦੀ ਤੰਦੀ ਤੇ ਤੀਰ ਚਾੜ ਚਾੜ ਕੇ ਵੈਰੀਆਂ ਦੀਆਂ ਹਿੱਕਾਂ ਪਰੋਈ ਜਾਂਦੇ ਨੇ, ਇੱਕ ਇੱਕ ਦੋ ਦੋ ਤਿੰਨ ਤਿੰਨ ਵੈਰੀਆਂ ਦੀਆਂ ਹਿੱਕਾਂ ਚੋਂ ਤੀਰ ਸੁੱਕਾ ਪਾਰ ਨਿਕਲ ਜਾਂਦਾ ਹੈ।
ਲਲਕਾਰਤ ਮਾਰੋ ਰਿਪ ਗਨ ਕੋ,
ਜਿਵੇਂ ਕਵੀਸ਼ਰ ਪੜ੍ਹਦੇ ਹੁੰਦੇ ਅਸੀਂ, ਉਹ ਅਣਯਾਲੇ ਤੀਰ ਹਾਂ, ਲੰਘ ਜਾਈਏ ਸੁੱਕੇ,
ਕਹਿੰਦੇ ਉਹ ਅਣੀਆਂ ਵਾਲੇ ਤੀਰ ਬਣੇ ਹੋਏ ਭਾਈ ਉਹਦੇ ਸਿੰਘ ਜੀ ਵੈਰੀਆਂ ਦੀਆਂ ਹਿੱਕਾਂ ਪਾੜੀ ਜਾਂਦੇ ਨੇ, ਚੀਰੀ ਜਾਂਦੇ ਨੇ ਬੜੀ ਬਹਾਦਰੀ ਨਾਲ, ਦਲੇਰੀ ਨਾਲ, ਜਿਵੇਂ ਭਾਈ ਉਹਦੇ ਸਿੰਘ ਜੀ ਲੜ ਕੇ ਸ਼ਹੀਦੀਆਂ ਪਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ, ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਿਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ,
ਵਿਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ,
ਵਿਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ,
ਵਿਸਰਨਾਈ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦਿਓ, ਆਪਣਾ ਨਾਮ ਦਿਓ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓਏ ਹੋ, ਨਾਨਕ ਚਾਓਏ ਹੋ,
ਨਾਨਕ ਚਾਓਏ ਹੋ, ਨਾਨਕ ਚਾਓਏ ਹੋ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ, ਹੇ
ਪੂਰਨ ਹੇ ਸਰਬ ਮੈਂ,
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਠੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੀ ਸਦਾ ਬਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ,
ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ,
ਠਾਕੁਰ ਹਾਂ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧਿ ਦਿਆਲ,
ਇਕ ਅੱਖਰ ਹਰ ਮਨ ਵਸਤ,
ਨਾਨਕ ਓ ਤਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੀ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੀ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।